ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਗੁਰਮੁਖ ਪ੍ਰਭ ਸੇਵੇ ਸਦ ਸਾਚਾ ਆਨ ਦਿਨ ਸਹਿਜ ਪਿਆਰ ਸਦਾ ਆਨੰਦ ਗਾਵਹਿ ਗੁਣ ਸਾਚੇ ਅਰਦ ਉਰਦ ਉਰ ਧਾਰ ਗੁਰਮੁਖ ਪ੍ਰਭ ਸੇਵੇ ਸਦ ਸਾਚਾ ਆਨ ਦਿਨ ਸਹਿਜ ਪਿਆਰ ਸਦਾ ਆਨੰਦ ਗਾਵਹਿ ਗੁਣ ਸਾਚੇ ਅਰਦ ਉਰਦ ਉਰ ਧਾਰ ਅੰਤਰ ਪ੍ਰੀਤਮ ਵਸਿਆ ਤੁਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ ਮਹੱਲਾ ਤੀਜਾ ਕਹਿਐ ਕਥਿਐ ਨਾ ਪਾਈਐ ਆਨ ਦਿਨ ਰਹਿ ਸਦਾ ਗੁਣ ਗਾਏ ਵਿਣ ਕਰਮ ਕਿਨੈ ਨਾ ਪਾਇਓ ਭੌਕ ਮੂਏ ਬਿਲ ਲਾਏ ਗੁਰ ਕੈ ਸ਼ਬਦ ਮਨ ਤਨ ਭਿੱਜੈ ਆਪ ਵਸੈ ਮਨ ਆਏ ਨਾਨਕ ਨਦਰੀ ਪਾਈਐ ਆਪੇ ਲਏ ਮਿਲਾਏ ਪੌੜੀ ਆਪੇ ਵੇਦ ਪੁਰਾਣ ਸਭ ਸ਼ਾਸਤਰ ਆਪ ਕਥੈ ਆਪ ਭੀਜੈ ਆਪੇ ਹੀ ਬਹਿ ਪੂਜਾ ਕਰਤਾ ਆਪ ਪਰਪੰਚ ਕਰੀਜੈ ਆਪ ਪਰਵਿਰਤ ਆਪ ਨਿਰਵਰਤੀ ਆਪੇ ਅਕਥ ਕਥੀਜੈ ਆਪੇ ਪੁੰਨ ਸਭ ਆਪ ਕਰਾਏ ਆਪ ਅਲਿਪਤ ਵਰਤੀਜੈ ਆਪੇ ਸੁਖ ਦੁਖ ਦੇਵੈ ਕਰਤਾ ਆਪੇ ਬਖਸ਼ ਕਰੀਜੈ ਆਪੇ ਪੁੰਨ ਸਭ ਆਪ ਕਰਾਏ ਆਪ ਅਲਿਪਤ ਵਰਤੀਜੈ ਆਪੇ ਸੁਖ ਦੁਖ ਦੇਵੈ ਕਰਤਾ ਆਪੇ ਬਖਸ਼ ਕਰੀਜੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕਿੱਸਾ ਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੀਨ ਦੁਨੀਆਂ ਦੇ ਬਾਲਕ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਕਿਰਪਾ ਕਰਕੇ ਸਾਨੂੰ ਹਦਾਇਤ ਕੀਤੀ, ਗੁਰੂ ਕੇ ਸਿਖਾ ਗੁਰਮੁਖ ਬਣਨਾ ਕਰ। ਮਨ ਵਿੱਚ ਸ਼ੰਕਾ ਪੈਦਾ ਆਇਆ ਕਿ ਕੀ ਮੈਂ ਮਨੁੱਖ ਹਾਂ ਅਤੇ ਮੈਨੂੰ ਸਤਿਗੁਰੂ ਪਾਤਸ਼ਾਹ ਨੇ ਇਹ ਗੱਲ ਕਿਉਂ ਕਹੀ। ਗੁਰਮੁਖੋ, ਆਪਾਂ ਗੁਰੂ ਕੀ ਬਾਣੀ 'ਚ ਪੰਕਤੀਆਂ ਪੜ੍ਹਦੇ ਹਾਂ, ਮਨੁੱਖ ਬਿਨ ਬੂਝੇ ਬਿਰਥ ਆਇਆ। ਇਹ ਮਨੁੱਖ ਸੰਸਾਰ ਵਿੱਚ ਆਇਆ ਜ਼ਰੂਰ ਹੈ, ਲੇਕਿਨ ਵੇਖਿਆ ਨਹੀਂ ਕਿ ਮੈਂ ਹਾਂ ਕੌਣ। ਮੈਂ ਕੱਲ੍ਹ ਜ਼ਿਕਰ ਕੀਤਾ ਸੀ, ਕਿਸੇ ਨੂੰ ਆਪਣੀ ਵਿਦਿਆ ਦਾ ਮਾਣ, ਕਿਸੇ ਆਪਣੇ ਨਾਮ ਨਾਲ ਗੋਤਾਂ ਲਾ ਲਈਆਂ, ਕਿਸੇ ਜਾਤਾਂ ਲਾ ਲਈਆਂ, ਕਿਸੇ ਇਲਾਕਾ ਜੋੜ ਲਿਆ, ਪਰ ਗੁਰੂ ਕੀ ਬਾਣੀ ਕਹਿੰਦੀ ਐਸੇ ਕਰਹਮ ਬਹੁਤ ਵਸਾਏ। ਔਰ ਬਾਣੀ ਵਿੱਚ ਲਿਖਿਆ ਹੈ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰਚੇਲੇ ਹੋਗੇ। ਪਤਾ ਨਹੀਂ ਕਿੰਨਿਆਂ ਦੇ ਬਾਪ ਬਣੇ ਆ, ਕਿੰਨਿਆਂ ਦੇ ਬੇਟੇ ਬਣੇ ਆ, ਇਹ ਸਾਨੂੰ ਨਹੀਂ ਪਤਾ, ਇਹ ਕਰਤਾਰ ਨੂੰ ਪਤਾ ਹੈ। ਮੈਂ ਤੀਜੀ ਜਮਾਤ ਵਿੱਚ ਗੋਪੀ ਚੰਦ ਦਾ ਕਿੱਸਾ ਪੜ੍ਹਿਆ, ਉਹਨੇ ਮੇਰੇ ਮਨ ਨੂੰ ਬਹੁਤ ਚੁੰਬਿਆ। ਉਸ ਕਿੱਸੇ ਵਿੱਚ ਦਰਜ ਸੀ ਕਿ ਗੋਪੀ ਚੰਦ ਇਸ਼ਨਾਨ ਕਰ ਰਿਹਾ ਹੈ, ਉਹਦੀਆਂ ਰਾਣੀਆਂ ਇਸ਼ਨਾਨ ਕਰਾ ਰਹੀਆਂ ਨੇ। ਰੱਬ ਦਾ ਪਿਆਰਾ ਆਇਆ ਅਤੇ ਉਹਨਾਂ ਨੂੰ ਵੇਖ ਕੇ ਹੱਸ ਪਿਆ, ਖੈਰ ਲੈਣ ਲਈ। ਉਹਨਾਂ ਬੀਬੀਆਂ ਨੇ ਉਸ ਆਦਮੀ ਨੂੰ ਤਾੜਿਆ ਅਤੇ ਰਾਜੇ ਕੋਲ ਸ਼ਿਕਾਇਤ ਕੀਤੀ ਕਿ ਰਾਜਨ, ਇਹਦਾ ਲਿਬਾਸ ਧਾਰਮਿਕ ਹੈ ਪਰ ਧਾਰਮਿਕ ਨਹੀਂ। ਮੈਂ ਇੱਕ ਨੁਕਤੇ 'ਤੇ ਆਮ ਜ਼ੋਰ ਦਿੰਦਾ ਰਹਿੰਦਾ ਹੈ, ਸਾਡੀ ਸਾਰਿਆਂ ਦੀ ਕੋਸ਼ਿਸ਼ ਹੈ ਵੀ ਲੋਕ ਸਾਨੂੰ ਧਾਰਮਿਕ ਕਹਿਣ। ਲੋਕਾਂ ਦੇ ਕਹਿਣ 'ਤੇ ਕੌਣ ਨਾਲ ਬਾਤ ਨਹੀਂ ਬਣਨੀ, ਗੁਰਮੁਖੋ ਧਾਰਮਿਕ ਬਣਨਾ ਚਾਹੀਦਾ ਹੈ। ਸਾਡੀ ਦੌੜ ਹੈ ਵੀ ਸਾਨੂੰ ਵੇਖ ਕੇ ਲੋਕ ਕੀ ਕਹਿਣੇ, ਧਾਰਮਿਕ ਬੰਦਾ ਹੈ। ਲੋਕਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਅਸੀਂ ਉਪਰਾਲਾ ਕਰੀਏ ਕਿ ਸਾਡਾ ਜੀਵਨ ਧਾਰਮਿਕ ਹੋਵੇ। ਧਾਰਮਿਕ ਲਿਬਾਸ ਨਾਲ ਕੋਈ ਧਾਰਮਿਕ ਨਹੀਂ। ਜਿੰਨਾ ਚਿਰ ਜੀਵਨ ਧਰਮ ਦੇ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਨਹੀਂ ਕਰਦਾ ਤੇ ਧਾਰਮਿਕ ਬਣਦਾ ਨਹੀਂ। ਗੁਰਮੁਖੋ, ਘਿਓ ਵਿੱਚ ਗਰੀਸ ਰਲੀ ਹੈ ਤੇ ਬਾਹਰ ਲਿਖਿਆ ਹੋਵੇ ਵੀ ਇੱਥੇ ਸ਼ੁੱਧ ਦੇਸੀ ਘਿਓ ਮਿਲਦਾ ਹੈ, ਉਸ ਫੱਟੇ ਨਾਲ ਸ਼ੁੱਧ ਘਿਓ ਨਹੀਂ ਬਣਨਾ, ਗਰੀਸ ਗਰੀਸ ਹੈ। ਇਸ ਕਰਕੇ ਸਾਡੀ ਦੌੜ ਲੱਗੀ ਵੀ ਲੋਕਾਂ 'ਤੇ ਸਾਡਾ ਇੰਪ੍ਰੈਸ਼ਨ ਪਏ ਵੀ ਬੜਾ ਚੰਗਾ ਹੈ, ਲੋਕਾਂ ਤੋਂ ਸਰਟੀਫਿਕੇਟ ਨਾ ਮੰਗੀਏ, ਕੇਵਲ ਤੇ ਗੁਰੂ ਨੂੰ ਆਪਣੇ ਆਪ ਸਮਰਪਿਤ ਕਰੀਏ ਤੇ ਆਪਣਾ ਸਾਡਾ ਜੀਵਨ ਧਾਰਮਿਕ ਹੋ ਗਿਆ। ਰਹੁ ਵਿਚਾਰ, ਉਸ ਮਨੁੱਖ ਨੇ ਜਦੋਂ ਮਾੜਾ ਜਿਹਾ ਮੁਸਕਰਾਇਆ ਤੇ ਬੀਬੀਆਂ ਕਹਿਣ ਲੱਗੀਆਂ, ਰਾਜਨ, ਇਹ ਬੰਦਾ ਧਾਰਮਿਕ ਦਿਸਦਾ ਪਰ ਧਾਰਮਿਕ ਨਹੀਂ। ਰਾਜੇ ਨੇ ਆਵਾਜ਼ ਮਾਰੀ, ਭਾਈ ਪ੍ਰੇਮੀਆਂ, ਮੈਂ ਕੋਈ ਗਲਤ ਕੰਮ ਤਾਂ ਨਹੀਂ ਕਰਦਾ, ਇਹ ਮੇਰੀਆਂ ਰਾਣੀਆਂ ਵਿਆਹੀਆਂ ਹੋਈਆਂ ਨੇ ਮੇਰੇ ਨਾਲ, ਔਰ ਮੇਰਾ ਇਹਨਾਂ ਨਾਲ ਸੰਬੰਧ ਹੈ, ਧਿਆਸਣ ਦਾ ਕਾਰਨ ਉਹ ਮਹਾਤਮਾ ਕਹਿਣ ਲੱਗਾ, ਰੱਬ ਦੇ ਰੰਗਾਂ ਤੋਂ ਹੱਸਿਆ, ਕਿਹੜੇ ਰੰਗ, ਜਿਹੜੀ ਤੇਰਾ ਪਿੰਡਾ ਮਰ ਰਹੀ ਹੈ ਨਾ, ਇਹ ਪਿਛਲੇ ਜਨਮ ਹੀ ਤੇਰੀ ਮਾਂ ਸੀ, ਕਿੱਥੇ ਮਾਂ ਤੇ ਕਿੱਥੇ ਪਤਨੀ। ਰਾਜੇ ਦੇ ਮਨ ਨੂੰ ਠੋਕਰ ਲੱਗ ਗਈ। ਤੋ ਗੁਰਮੁਖੋ, ਕੇਵਲ ਤੇ ਕਲੇਵਲ ਮਨੁੱਖ ਬਣਨ ਨਾਲ ਬਾਤ ਨਹੀਂ ਬਣਨੀ, ਜਿੰਨਾ ਚਿਰ ਆਪਣੇ ਆਪ ਨੂੰ ਬੁੱਝਿਆ ਨਾ। ਮਨੁੱਖ ਬਿਨ ਬੂਝੇ ਬਿਰਥ ਆਇਆ, ਤੇ ਬੁੱਝੇਗਾ ਕਿਵੇਂ, ਦੋ ਲਫ਼ਜ਼ ਇੱਕ ਦੂਜੇ ਦੇ ਅਪੋਜਿਟ ਹਨ, ਇੱਕ ਮਨਮੁਖ ਦੂਜਾ ਗੁਰਮੁਖ। ਜਦੋਂ ਮਨੁੱਖ ਮਨ ਦੇ ਮਗਰ ਲੱਗਦਾ ਉਦੋਂ ਆਪਣੇ ਆਪ ਨੂੰ ਭੁੱਲ ਜਾਂਦਾ, ਗਵਾ ਜਾਂਦਾ ਹੈ। ਜਦੋਂ ਗੁਰੂ ਦੇ ਸਨਮੁਖ ਹੋਵੇਗਾ, ਗੁਰੂ ਗਿਆਨ ਦਾ ਚਾਨਣਾ ਦੇ ਕਰਕੇ ਉਹਨੂੰ ਜਾਣਕਾਰੀ ਦਿੰਦਾ ਵੀ ਗੁਰਮੁਖਾ ਇਸ ਰਸਤੇ ਤੇ ਚੱਲ। ਅਸੀਂ ਕੌੜੇ ਰਾਖ ਦੀ ਕਥਾ ਪੜ੍ਹਦੇ ਹਾਂ, ਗਿਆਨੀ ਸੰਤੋਖ ਸਿੰਘ ਨੇ ਗੁਰੂ ਨਾਨਕ ਪ੍ਰਕਾਸ਼ ਵੀ ਦਰਜ ਕੀਤਾ ਹੈ ਕਿ ਕੌਡੇ ਕੋਲ ਇੱਕ ਆਤਮ ਸਨਾਸ ਸੀ ਸਾ ਦੀ ਆਤਮ ਸਨਾਸ ਸੀ ਸਾ। ਉਹਦਾ ਮਤਲਬ ਇਹ ਸੀ, ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਪੁੱਛਿਆ ਵੀ ਕੌਡਿਆ ਇਹ ਕੰਮ ਨਾ ਕਰਿਆ ਕਰ, ਇਹ ਮਨੁੱਖਾਂ ਦੇ ਕਰਮ ਨਹੀਂ। ਕਹਿਣ ਲੱਗਾ, ਮਹਾਰਾਜ ਮੈਂ ਮਨੁੱਖਾਂ ਨੂੰ ਖਾਂਦਾ ਹੀ ਨਹੀਂ, ਮੈਂ ਸ਼ੀਸ਼ੇ ਨਾਲ ਬੰਦੇ ਦੇ ਅੱਗੇ ਸਾਹਮਣੇ ਕਰਕੇ ਵੇਖਦਾ ਅਤੇ ਮੈਨੂੰ ਕੋਈ ਭੇੜ ਜਾਪਦਾ, ਕੋਈ ਬੱਕਰੀ ਜਾਪਦਾ, ਕੋਈ ਸ਼ੇਰ ਜਾਪਦਾ, ਮੈਂ ਪਸ਼ੂਆਂ ਨੂੰ ਖਾਂਦਾ, ਮੈਂ ਮਨੁੱਖਾਂ ਨੂੰ ਨਹੀਂ ਖਾਂਦਾ। ਗੁਰਮੁਖ ਇਸੇ ਤਰ੍ਹਾਂ ਅਸੀਂ ਮਨੁੱਖਾ ਜਨਮ ਤਾਂ ਧਾਰਿਆ ਪਰ ਕਈ ਵਾਰ ਅਸੀਂ ਪਸ਼ੂਆਂ ਵਾਲੇ ਕੰਮ ਕਰਦੇ ਹਾਂ। ਤਗੜਾ ਪਸ਼ੂ ਮਾੜੇ ਨੂੰ ਢੁੱਡ ਮਾਰਦਾ ਹੈ, ਮਾੜੇ ਤੋਂ ਅੱਗੇ ਦੌੜਦਾ ਹੈ। ਆਪਾਂ ਮਨੁੱਖ ਹੁੰਦਿਆਂ ਹੋਇਆਂ ਤਗੜੇ ਦੇ ਅੱਗੇ ਦੌੜਦੇ ਅਤੇ ਮਾੜੀ ਨੂੰ ਡਰਾਉਂਦੇ ਹਾਂ, ਇਹ ਮਨੁੱਖਾਂ ਦਾ ਕਰਮ ਨਹੀਂ। ਤੋ ਸਤਿਗੁਰੂ ਪਾਤਸ਼ਾਹ ਨੇ ਇਹ ਗੱਲ ਕਹੀ ਵੀ ਗੁਰਮੁਖਾ ਗੁਰਮੁਖ ਬਣ। ਗੁਰਮੁਖ ਦੀ ਵਿਆਖਿਆ ਕੀ ਹੈ? ਸਤਿਗੁਰੂ ਪਾਤਸ਼ਾਹ ਨੇ ਸ਼ਲੋਕਾਂ ਵਿੱਚ ਕੀਤੀ ਹੈ ਔਰ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ, ਗੁਰਮੁਖਾ ਤੂੰ ਆਪਣੇ ਆਪ ਕੁਝ ਵੀ ਨਹੀਂ ਕਰ ਸਕਦਾ, ਸਾਰਾ ਕੁਝ ਕਰਨ ਵਾਲਾ ਪਰਮੇਸ਼ਰ ਹੈ, ਆਪੇ ਵੇਦ ਹੈ, ਆਪੇ ਪੁਰਾਣ ਹੈ, ਵੇਦਾਂ ਦੇ ਪ੍ਰਾਣਾਂ ਨੂੰ ਉਹਦੀ ਕਿਰਪਾ ਤੋਂ ਬਿਨਾਂ ਸਮਝਿਆ ਨਹੀਂ ਜਾ ਸਕਦਾ। ਇਸ ਪੱਖ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਸਮਝਾਇਆ, ਆਪਾਂ ਉਪਰਾਲਾ ਕਰਨਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀਆਂ 8-12 ਗੁਰੂ ਕੀ ਬਾਣੀ ਵੀ ਦਰਜ ਹਨ। ਉਹਨਾਂ 8-12 ਦੇ ਵਿੱਚੋਂ ਇਹ ਬਿਹਾਗੜੇ ਦੀ ਵਾਰ ਵੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਉਚਾਰਨ ਕੀਤੀ ਹੈ। ਇਸ ਵਾਰ ਦੀਆਂ ਜਿੰਨੀਆਂ ਪੌੜੀਆਂ ਨੇ ਉਹ ਸਤਿਗੁਰੂ ਰਾਮਦਾਸ ਪਾਤਸ਼ਾਹ ਦੀਆਂ ਚਾਰਨ ਕੀਤੀਆਂ ਹੋਈਆਂ ਨੇ ਅਤੇ ਬਾਕੀ ਦੇ ਸ਼ਲੋਕ ਸਾਂਝੇ ਹਨ। ਜਿਵੇਂ ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨਗੇ, ਸਤਿਗੁਰੂ ਪਾਤਸ਼ਾਹ ਦੇ ਅੱਗੇ ਹਾੜਾ ਕੱਢੀਏ ਅਤੇ ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਗੁਰਮੁਖ ਪ੍ਰਭ ਸੇਵੇ ਸਦ ਸਾਚਾ।
ਗੁਰਮੁਖਾਂ ਦੀ ਪਹਿਲੀ ਨਿਸ਼ਾਨੀ ਹੈ ਉਹ ਸਦੀਵੀ ਤੌਰ ਤੇ ਸੱਚੇ ਪਰਮਾਤਮਾ ਦੀ ਆਰਾਧਨਾ ਕਰਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਬਹੁਤ ਸੁੰਦਰ ਲਿਖਿਆ ਹੈ, ਕਹਿੰਦੇ ਗੁਰਮੁਖ ਇੱਕ ਆਰਾਧਨਾ, ਇੱਕ ਮਨ ਹੋਏ ਨਾ ਹੋਏ ਦੁਚਿੱਤਾ। ਗੁਰਮੁਖ ਦੀ ਪਹਿਲੀ ਪਛਾਣ ਹੈ ਕਿ ਉਹ ਇੱਕ ਮਨ ਹੋ ਕਰਕੇ ਕੇਵਲ ਅਤੇ ਕੇਵਲ ਇੱਕ ਦੀ ਆਰਾਧਨਾ ਕਰਦਾ ਹੈ। ਗੁਰਮੁ ਪ੍ਰਭ ਸੇਵੇ ਸਦ ਸਾਚਾ। ਗੁਰਮੁਖ ਇੱਕ ਆਰਾਧਨਾ, ਗੁਰਮੁਖ ਹੋਏ ਨਾ ਹੋਏ ਦੁਚਿੱਤਾ, ਦੁਚਿੱਤਾ ਪੁਣਾ ਨਹੀਂ। ਆਪਾਂ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਮਹਾਰਾਜ ਦੀ ਪੂਜਾ ਵੀ ਕਰਦੇ, ਮੱਥਾ ਵੀ ਟੇਕਦੇ ਹਾਂ, ਲੇਕਿਨ ਜਿੰਨਾ ਚਿਰ ਬੰਦਿਆਂ ਕੋਲ ਫੂਕਾਂ ਨਾ ਮਰਾ ਲਈ ਉਨਾ ਚਿਰ ਤਸੱਲੀ ਨਹੀਂ ਹੁੰਦੀ ਕਦਾਂ ਨੂੰ। ਫਲਾਣੇ ਬਾਬੇ ਕੋਲ ਨਾਮ ਲੈ ਕੇ ਆ, ਨਾਮ ਇਹਦਾ ਭਾਵ ਕਿ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਕੋਲ ਜੇ ਨਾਮ ਦੀ ਦਾਤ ਹੀ ਹੈ ਨਹੀਂ। ਗੁਰੂ ਕੇ ਸਿੱਖੋ, ਸੱਚ ਨੂੰ ਛੱਡ ਕੇ ਦੁਕਾਨਾਂ 'ਤੇ ਨਾ ਜਾਇਆ ਕਰੋ। ਬੜੇ ਬੈਠੇ ਸਨ ਬਕਾਲੇ ਨਗਰ ਦੇ ਆਲੇ ਦੁਆਲੇ, ਮੱਖਣ ਸ਼ਾਹ ਲਬਾਣੀ ਦਾ ਜਾਗ ਡੁੱਬਾ, ਅਸਲੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬੰਨੇ ਲਵਾਇਆ, ਬਾਕੀ ਦੇ ਦੋ ਦੋ ਮੋਹਰਾਂ ਵਾਲੇ ਸਨ, ਬਾਕੀ ਦੀਆਂ ਦੋ ਦੋ ਮੋਹਰਾਂ ਲੈਣ ਵਾਲੇ ਸਨ। ਮੋਢਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦਿੱਤਾ ਹੈ।
ਵਿਆਹ ਕਰਨਾ ਤੇ ਲਾਵਾਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਬਾਣੀ ਚੋਂ ਜੇ ਮੌਤ ਹੋਈ ਤੇ ਲਾਹਣੀਆਂ ਦਾ ਪਾੜ ਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਅੱਗੇ ਅਰਦਾਸਾਂ ਵੀ ਪਾਤਸ਼ਾਹ ਟਿਕਾਣੇ ਲਾਈ ਤੇ ਮੰਤਰ ਜਾ ਕੇ ਠੱਗਾਂ ਕੋਲ ਲੈਣੇ ਦਿਨ ਦੇ ਠੱਗ ਗੁਰੂ ਕਿ ਸਿੱਖੋ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਅਵਤਾਰ ਦਿਹਾੜਾ ਆ ਰਿਹਾ ਹੈ ਆਪਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨ ਪਰਸਣ ਹੀ ਆਏ ਹਾਂ ਉਹਨਾਂ ਕਲੀਅਰ ਕੱਟ ਫਰਮਾਇਆ ਗੁਰੂ ਕਿ ਸਿੱਖਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੇ ਜੋ ਗੁਰੂ ਕੀ ਬਾਣੀ ਕਹਿੰਦੀ ਸੇਵਾਦਾਰ ਬਣ ਕੇ ਮੰਨ ਗੁਰੂ ਕੀ ਬਾਣੀ ਤੇਰੀ ਕਲਿਆਣ ਕਰੇਗੀ ਗੁਰਮੁਖ ਗੁਰਸਿੱਖ ਪਰਮ ਪ੍ਰਗਾਸ ਹੈ ਗੁਰਮੁਖ ਮਨ ਪ੍ਰਗਾਸ ਹੈ ਪਿਰਮ ਪਿਆਲਾ ਅਜ਼ਰ ਜਨੰਦਾ ਜਿਹੜੇ ਗੁਰੂ ਕੇ ਸਿੱਖ ਨੇ ਨਾ ਉਹਨਾਂ ਪਿਆਲਾ ਭੰਗਦਾ ਨਹੀਂ ਪੀਤਾ ਪੋਸਦਾ ਨਹੀਂ ਪੀਤਾ ਪਿਰਮ ਪਿਆਲਾ ਪ੍ਰੇਮ ਦਾ ਪਿਆਲਾ ਗੁਰਸਿੱਖ ਮਨ ਪ੍ਰਗਾਸ ਹੈ ਪਿਰਮ ਪਿਆਲਾ ਅਜ਼ਰ ਜਨੰਦੇ ਔਰ ਉਹਨਾਂ ਵਿੱਚ ਇੰਨੀ ਤਾਕਤ ਆ ਗਈ ਕਿ ਉਹ ਅਜ਼ਰ ਨੂੰ ਜਰਦੇ ਹਨ ਪਾਰ ਬ੍ਰਹਮ ਪੂਰਨ ਬ੍ਰਹਮ ਵਿਵੇਕੀ ਧਿਆਨ ਕਰਾਉਂਦੇ ਉਸ ਪਰਿਪੂਰਨ ਪਰਮਾਤਮਾ ਨੂੰ ਸਰਬ ਵਿਆਪੀ ਵੀ ਮੰਗਦੇ ਮੰਨਦੇ ਨੇ ਔਰ ਇਸੇ ਪ੍ਰਕਾਰ ਸਾਰਿਆਂ ਤੋਂ ਉੱਚਾ ਵੀ ਮੰਨਦੇ ਨੇ ਪਰ ਨਾਲ ਨਿਰਣਾ ਕਰਦੇ ਨੇ ਇਹ ਕੰਮ ਗਲਤ ਹੈ ਤੇ ਇਹ ਕੰਮ ਠੀਕ ਹੈ ਗੁਰ ਸ਼ਬਦ ਲਵਲੀਨ ਹੋਏ ਅਕਥ ਕਥਾ ਗੁਰੂ ਦੇ ਸਿੱਖ ਗੁਰੂ ਕੇ ਸ਼ਬਦ ਵਿੱਚ ਲੀਨ ਹੋ ਕਰਕੇ ਅਕਥ ਕਥਾ ਗੁਰ ਸ਼ਬਦ ਸੁਣਦੇ ਕਥ ਕਥਾ ਇਹ ਨਹੀਂ ਵੀ ਬੰਦੇ ਨੇ ਕਿਸੇ ਦੁਕਾਨ ਪਾਈ ਤੇ ਕਹਿਣਾ ਮੈਂ ਅਕਥ ਕਥਾ ਕਰਦਾ ਦੁਕਾਨਾਂ ਨੇ ਗੁਰੂ ਕੇ ਸਿੱਖੋ ਅਕਾਧੀ ਕਥਾ ਕੇਵਲ ਤੇ ਕੇਵਲ ਗੁਰੂ ਨਾਨਕ ਜਾਣਦਾ ਸਾਡੇ ਵਰਗੇ ਇੱਕ ਬੰਦੇ ਨੂੰ ਵਹਿਮ ਹੋ ਗਿਆ ਦੀਨ ਦੁਨੀਆਂ ਦੇ ਮਾਲਕ ਅੱਠਵੇਂ ਪਾਤਸ਼ਾਹ ਮਹਾਰਾਜ ਜਦੋਂ ਪੰਜੋਖਰਾ ਸਾਹਿਬ ਗਏ ਨੇ ਨਾ ਦੁਨੀਆਂ ਦੀ ਕੋਈ ਜਗ੍ਹਾ ਨਹੀਂ ਜਿੱਥੇ ਈਰਖਾ ਨਾ ਹੋਵੇ ਮੈਂ ਬਾਈਬਲ ਬੜੇ ਧਿਆਨ ਨਾਲ ਪੜ੍ਹੀ ਹੈ ਕੁਰਾਨ ਪੜ੍ਹਿਆ ਰੱਬ ਨਾਲ ਈਰਖਾ ਕਰਦਾ ਸ਼ੈਤਾਨ ਸ਼ੈਤਾਨ ਤੇ ਭਗਵਾਨ ਦੀਆਂ ਦੋ ਪੱਖ ਲਏ ਨੇ ਬਾਈਬਲ ਦੇ ਵਿੱਚ ਕੁਰਾਨ ਵਿੱਚ ਵੀ ਗੁਰੂ ਕੀ ਬਾਣੀ ਵਿੱਚ ਵੀ ਈਰਖਾ ਦਾ ਜ਼ਿਕਰ ਆਉਂਦਾ ਹੈ ਤੇ ਨਾਲ ਹੀ ਮੇਰੇ ਪਾਤਸ਼ਾਹ ਨੇ ਇਹਦਾ ਹੱਲ ਦੱਸਿਆ ਕਹਿੰਦੇ ਪਿਆਰਿਆ ਜਬ ਤੇ ਸਾਧ ਸੰਗਤ ਮੋਏ ਪਾਈ ਵਿਸਰ ਗਈ ਸਬਤਾਤ ਪਰਾਈ ਨਾਲ ਮੇਰੇ ਪਾਤਸ਼ਾਹ ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਅੱਠਵੇਂ ਪਾਤਸ਼ਾਹ ਮੇਰੇ ਮਾਲਕ ਉੱਥੇ ਗਏ ਤੇ ਲਾਲ ਚੰਦ ਆਪਣੇ ਆਪ ਨੂੰ ਵਿਦਵਾਨ ਉਖਾਉਂਦਾ ਕਹਿਣ ਲੱਗਾ ਨਾਂ ਤਾਂ ਬੜਾ ਵੱਡਾ ਹੈ ਹਰ ਕ੍ਰਿਸ਼ਨ ਹਰ ਨਾਮ ਵੀ ਰੱਬ ਦਾ ਹੈ ਕ੍ਰਿਸ਼ਨ ਨਾਮ ਵੀ ਰੱਬ ਦਾ ਹੈ ਉਮਰ 6-7 ਸਾਲ ਹੈ ਤੇ ਕ੍ਰਿਸ਼ਨ ਜੀ ਨੇ ਗੀਤਾ ਚਾਰਨੀ ਪਤਾ ਨਹੀਂ ਉਹਨਾਂ ਗੀਤਾ ਵੇਖੀ ਕਿ ਨਹੀਂ ਵੇਖੀ ਗੁਰੂ ਕਾ ਸਿੱਖ ਕੇ ਨਾਦਰ ਕਿਵੇਂ ਜਰਦਾ ਹੈ ਧੰਨ ਅੱਠਵੇਂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਪਾਤਸ਼ਾਹ ਇੱਕ ਪੰਡਿਤ ਨੇ ਬਹੁਤ ਅਪ ਸ਼ਬਦ ਕਹੇ ਨੇ ਮੇਰੀ ਜ਼ਬਾਨ ਆਗਿਆ ਨਹੀਂ ਦਿੰਦੀ ਹਜ਼ੂਰ ਕਹਿੰਦੇ ਪ੍ਰੇਮੀਆਂ ਬੁਲਾ ਕੇ ਲਾਇਆ ਬੜੇ ਪਿਆਰ ਨਾਲ ਬਿਠਾਇਆ ਔਰ ਦੂਸਰੇ ਪਾਸੇ ਕਹਿਣ ਲੱਗੇ ਲਾਲ ਚੰਦ ਤੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਤੇ ਸ਼ੰਕਾ ਕੀਤਾ ਹੋ ਸਕਦਾ ਕਿ ਮੈਂ ਇਹ ਗੀਤਾ ਪੜ੍ਹੀ ਹੋਵੇ ਸੁਣੀ ਹੋਵੇ ਤੂੰ ਆਪਣੀ ਮਰਜ਼ੀ ਨਾਲ ਕਿਸੇ ਮਨੁੱਖ ਨੂੰ ਲਿਆ ਲਾਲ ਚੰਦ ਜੀ ਗਏ ਖੂਹ ਦੇ ਉੱਪਰ ਇੱਕ ਮੇਰੇ ਵਰਗਾ ਸਧਾਰਨ ਮਨੁੱਖ ਜਿਹਦੀ ਜ਼ਬਾਨ ਪੂਰੀ ਕੰਮ ਨਹੀਂ ਕਰਦੀ ਜਿਹੜਾ ਕੰਨਾਂ ਤੋਂ ਬੋਲਾ ਉੱਥੇ ਗੁੰਗਾ ਕਰਕੇ ਲਿਖਿਆ ਗੁੰਗਾ ਕਰਕੇ ਪਾਤਸ਼ਾਹ ਦੇ ਚਰਨਾਂ 'ਚ ਲਿਆਂਦਾ ਹਜ਼ੂਰ ਨੇ ਕਿਰਪਾ ਭਰੀ ਨਿਗਾਹ ਕੀਤੀ ਇਤਿਹਾਸਕਾਰ ਵੀਰਾਂ ਦੇ ਕਹਿਣ ਮੁਤਾਬਕ ਮੇਰੇ ਪਾਤਸ਼ਾਹ ਨੇ ਉਹਦੇ ਸਿਰ 'ਤੇ ਛੱਟੀ ਰੱਖੀ ਲਾਲ ਚੰਦ गीता की एक पंक्ति पढ़ता है और गुरु की कृपा के नाल वो छज्जू झोर एक एक पंक्ति के सात अर्थ करता है। मैं बेनती की थी अकथ कथा दी और इस गल दी मैं लाल चंद नूं वधाई दिया। सतगुरु पातशाह की रहम तो इन्ना प्रभावित होया जिहड़ा वह लाल चंद पंडित सी ना उन्हें गुरु का अमृत छकिया दसवें पातशाह के समय ते चमकौर के जंग में शहीद होया। आपां तां गल्लां करी जाने ना लेकिन गुरु की गल मनन नूं तैयार नहीं कि मैं भुजां मैं सदके जाना लाल चंद दे गुरु पातशाह महाराज की शक्ति तो प्रभावित होया अपने आप नूं गुरु के समर्पित किया। कलगीधर पातशाह महाराज की चलाई मर्यादा मुताबक अमर की दात प्राप्त की और वो चमकौर के जंग में गुरु के लेखे लग के अपने जीवन नूं सफला कर गया। तो मेरे पातशाह कहते हैं भाई गुरमुख प्रभ सेवे सत साचा जेड़े गुरमुख ने ना वो सदीवी तौर पर सच्चे परमात्मा की सेवा करते हैं उनू चेते करते हैं।
आन दिन सहज प्यार
रात जिहड़ा परिपूर्ण परमात्मा ना भाई उहदे नाल प्यार करदे सहज दा अर्थ विद्वान वीरां ने कीता है शांति अडोलता ते ज्ञान भाव ओ एक रस दिने ते रात उस परिपूर्ण परमात्मा नू चेते रखते हैं। गुरमुख के बारे विद्वान वीर ने यह भी लिखा है गुरमुख गुरमुख तर गुरमुख तर तम यह निर्णय किया उन्होंने नैलसिज किया गुरमुख का गुरमुख गुरमुख तर तम एक गुरमुख हो है को अपने प्रेम करता तो आप प्रेम करते जिन्हों कहते लैन देन व्यापार। दूसरे गुरमुखों ने जिहड़ा किसी के गुण औगुण नूं वेखण तों बिना वो प्रेम नहीं करता लेकिन उहदे नेकी करदे नूं उहनूं कहिंदे नूं गुरमुख तर। पहला गुरमुख वो है अपने नाल किसी ने चंगा विहार किया तो आपां बराबर चंगा विहार किया। दूसरे गुरमुख तर वो ने जेड़े सानू जानते नहीं लेकिन असी उन्होंने भला करते कहें गुरमुख तर। तीजे नंबर से है गुरमुख तर तम। तर तम तो भाव हों वो साडा बुरा करता असी बुरे नाल भी नेकी करनी उन्होंने कहें गुरमुख तर तम। जिन्हों विद्वान वीर कहें बुरे नाल बुरियाई करनी माफ करन कई सियाने बुरे नाल पर नेकी करनी ए गुरु नानक जाने। सो इस प्रकार जिहड़े गुरमुख ने भाई वो दिने रात एक रस मन नूं अडोल करके परिपूर्ण परमात्मा नाल प्यार करते हैं।
सदा आनंद गावे गुण साचे
ने जी बड़े परेशान हूं मैं अगे नालों कुछ ठीक हाँ ना ओ गुरमुख प्यारे सदा विकास विच रहिंदे हन सदा आनंद विच रहिंदे हन कारण गावे गुण साचे सच्चे परमात्मा दे गुण गाउण करके उन्हां दे मन विच अठे पैर विकास खेड़ा रहिंदा है।
अरद उरद उरतार
विद्वान वीरां ने आपो अपनी बुद्धि दे मुताबक अर्थ कीते ने अर उर तो एक अर्थ है उच्चा ते नीवा दूसरा अर्थ अर्थ है आराधने योग उर्द परमेशर जेड़ा आराधने योग परमेशर एदी आराधना करते हैं। तीजा अर्थ एदा विद्वान वीरां ने यह किया है अर्थ स्वासां नूं अंदर ले जांदियां वाहे कहना ते स्वासां नूं बाहर ले जांदियां उहनूं चेते गुरु कहना इस तकनीक नूं भी अर्ध उर्ध किया गया है। नाल मेरे पातशाह ने आख्या ए नहीं कि केवल ते केवल कही जाना ਅਰਦਾਸ ਤੋਂ ਭਾਵ ਹੈ ਉਹਨੂੰ ਆਪਣੇ ਹਿਰਦੇ ਵਿੱਚ ਸਦੀਵੀ ਤੌਰ ਤੇ ਗ੍ਰਹਿਣ ਕਰਨਾ, ਸਦੀਵੀ ਤੌਰ ਤੇ ਉਹਦੇ ਮੁਤਾਬਕ ਚੱਲਣਾ, ਸਦੀਵੀ ਤੌਰ ਤੇ ਉਹਨੂੰ ਭੁੱਲਣਾ ਨਹੀਂ।
ਅੰਤਰ ਪ੍ਰੀਤਮ ਵਸਿਆ,
ਇਸ ਕਰਮ ਕਰਕੇ ਪ੍ਰੀਤਮ ਤੋਂ ਭਾਵ ਹੁੰਦਾ ਤਵੇਂ ਤੋਂ ਰਹਿਤ। ਆਪਾਂ ਬੇਸ਼ੱਕ ਕਹੀ ਜਾਈਏ ਪਰ ਗੁਰਮੁਖੋ ਤਵੇਂ ਤੋਂ ਰਹਿਣ ਵਾਲਾ, ਤਵੇਂ ਤੋਂ ਰਹਿਤ ਹੋਣਾ ਬੜਾ ਔਖਾ ਹੈ। ਅਸੀਂ ਕਥਾ ਤੇ ਕੀਰਤਨ ਕਰਨ ਜਾਂਦੇ ਹਾਂ ਨਾ, ਤੇ ਜੇ ਚਾਰ ਪੈਸੇ ਵੱਧ ਮਿਲ ਜਾਣ ਤੇ ਕਹਿਣਾ ਜੀ ਪ੍ਰੋਗਰਾਮ ਬੜਾ ਵਧੀਆ ਰਿਹਾ, ਭਾਵੇਂ ਕਿੰਨੇ ਪ੍ਰੇਮੀ ਹੋਣ, ਮਾਫ ਕਰਨਾ ਭਾਵੇਂ ਸੁਣਨਾ ਅੱਖਰ, ਤੇ ਸੰਗਤ ਹੋਵੇ ਪ੍ਰੇਮੀ ਗੁਰੂ ਕੇ ਸ਼ਬਦ ਨਾਲ ਜੁੜੇ, ਇਕਨੋਮੀਕਲੀ ਮਾਇਆ ਕੁਝ ਘੱਟ ਦੇਣ ਤੇ ਆਪਾਂ ਕਹਿੰਦੇ ਪ੍ਰੋਗਰਾਮ ਫਿੱਕਾ ਰਿਹਾ। ਇਹ ਗੁਰਮੁਖਾਂ ਦੀ ਅਵਸਥਾ ਨਹੀਂ। ਗੁਰਮੁਖਾਂ ਦੀ ਅਵਸਥਾ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ, ਨਏ ਨਿੰਦਿਆ ਨੇ ਉਸਤਤ ਜਾ ਕੇ ਲੋਭ ਮੋਹ ਅਪਮਾਨਾ, ਹਰ ਇੱਕ ਸੋਗ ਤੇ ਰਹਿ ਨਿਆਰੋ ਨਾ ਹੀ ਮਾਨ ਅਪਮਾਨਾ। ਪ੍ਰੀਤਮ ਤੋਂ ਭਾਵ ਹੈ ਆਪਾਂ ਨੂੰ ਤਮ ਕਹਿੰਦੇ ਨੇ ਲਾਲਚ ਨੂੰ, ਤਮ ਨਾਮ ਹੈ ਹਨੇਰੇ ਦਾ, ਤਮ ਨਾਮ ਹੈ ਗਰਮੀ ਦਾ। ਉਹ ਜਿਹੜੇ ਗੁਰਮੁਖ ਨੇ ਪਿਆਰਿਓ ਉਹ ਲਾਲ ਤੋਂ ਪਰਾਂ ਹਨ, ਲੇਕਿਨ ਜਿਹੜੇ ਗੁਰਮੁਖ ਨੇ ਨਾ ਉਹਨਾਂ ਦੇ ਅੰਦਰ ਤਵੇਂ ਤੋਂ ਰਹਿਤ, ਲਾਲ ਤੋਂ ਰਹਿਤ, ਹਨੇਰੇ ਤੋਂ ਰਹਿਤ ਪਰਮਾਤਮਾ ਵਸ ਗਿਆ।
ਤੁਰ ਕਰਮ ਲਿਖਿਆ ਕਰਤਾਰ,
ਮਿਹਨਤ ਨਾਲ ਨਹੀਂ ਬਣੀ, ਇਹ ਸਾਰੇ ਕਰਤੇ ਦੀ ਮਿਹਰਬਾਨੀ ਹੈ। ਇਹ ਉਸ ਵਾਹਿਗੁਰੂ ਦੀ ਰਹਿਮ ਜਾਣਨਾ ਕਰੀਏ।
ਨਾਨਕ ਆਪ ਮਿਲਾਏ ਅਨ,
ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਤੇ ਕੀਤੀ ਕਿਰਪਾ ਉਹਨਾਂ ਨੂੰ ਆਪਣੇ ਨਾਲ ਮਿਲਾ ਰਿਹਾ ਹੈ, ਜੋੜ ਰਿਹਾ ਹੈ।
ਆਪੇ ਕਿਰਪਾ ਧਾਰ,
ਕਿਰਪਾ ਦੁਆਰਾ, ਆਪਣੀ ਰਹਿਮ ਦੇ ਦੁਆਰਾ।
ਮਹੱਲਾ ਤੀਜਾ, ਕਹਿਐ ਕਥਿਐ ਨਾ ਪਾਈਐ।
ਗੁਰਮੁਖੋ ਇਕੱਲਾ ਕਹਿਣ ਤੇ ਕਥਾ ਕਰਨ ਨਾਲ ਬਾਤ ਨਹੀਂ ਬਣਦੀ। ਆਪਾਂ ਜਿੱਥੇ ਰੋਜ਼ਾਨਾ ਕਥਾ ਕੀਰਤਨ ਕਰਦੇ ਹਾਂ ਨਾ, ਗੁਰਮੁਖੋ ਸਤਿਗੁਰੂ ਪਾਤਸ਼ਾਹ ਦੇ ਸਮੇਂ ਦੀ ਗੱਲ ਹੈ ਕਿ ਇੱਕ ਪੰਡਿਤ ਇੱਥੇ ਕਥਾ ਕਰਦਾ ਹੁੰਦਾ ਸੀ, ਨਿਤਾਨੰਦ ਬਟਾਲੇ ਦਾ ਰਹਿਣ ਵਾਲਾ। ਇਹ ਮੰਜੀ ਸਾਹਿਬ ਜਿਹੜਾ ਦੀਵਾਨ ਹਾਲ ਹੈ ਇਹ ਨਵਾਂ ਨਹੀਂ ਬਣਿਆ, ਇਹ ਸਤਿਗੁਰੂ ਪਾਤਸ਼ਾਹ ਦੇ ਸਮੇਂ ਤੋਂ ਇਸ ਥਾਂ ਤੇ ਕਥਾ ਹੁੰਦੀ ਰਹੀ। ਇੱਥੇ ਨਿਤਾਨੰਦ ਨਾਮ ਦਾ ਪੰਡਿਤ ਕਥਾ ਕਰਦਾ ਤੇ ਜਿਹੜੇ ਜਿਹੜੇ ਕਿਸੇ ਦੇ ਅੰਦਰ ਸੰਸਕਾਰ ਹੁੰਦੇ ਨੇ ਉਹ ਬੰਦੇ ਦੇ ਅੰਦਰੋਂ ਬਾਹਰ ਨਿਕਲਦੇ ਹਨ। ਜਿਹੋ ਜਿਹਾ ਕਿਸੇ ਦਾ ਖਿਆਲ ਹੋਵੇਗਾ ਨਾ, ਜਿਵੇਂ ਪੰਜਾਬੀ ਦੀ ਕਹਾਵਤ ਬੜੀ ਮਸ਼ਹੂਰ ਹੈ, ਕਿਸੇ ਭੁੱਖੇ ਅੱਗੇ ਸਵਾਲ ਪਾਇਆ ਤੇ ਕਹਿੰਦਾ ਟੁੱਕ ਪਾਵ ਰੋਟੀ। ਉਹ ਨਿਤਾਨੰਦ ਪੰਡਿਤ ਇੱਥੇ ਕਥਾ ਕਰਦਾ ਸੀ ਤੇ ਉਹਨੇ ਗਰੁੜ ਪੁਰਾਣ ਵਿੱਚੋਂ ਇੱਕ ਦ੍ਰਿਸ਼ਟਾਂਤ ਦਿੱਤਾ ਔਰ ਚਾਰ ਗੁਰੂ ਕੇ ਸਿੱਖ ਕਥਾ ਸੁਣਦਿਆਂ ਸੁਣਦਿਆਂ ਆਪਸ ਮੇਂ ਇੱਕ ਦੂਜੇ ਨੂੰ ਵੇਖਣ ਲੱਗ ਪਏ। ਉਹਨਾਂ ਦੇ ਨਾਵਾਂ ਦਾ ਵੇਰਵਾ ਵੀ ਸਾਡੇ ਇਤਿਹਾਸ ਵਿੱਚ ਦਰਜ ਹੈ। ਉਸ ਨਿਤਾਨੰਦ ਪੰਡਿਤ ਨੇ ਕਥਾ ਕਰਦਿਆਂ ਕਰਦਿਆਂ ਗੱਲ ਕਹੀ ਕਿ ਜਿਹੜੀ ਇਹ ਜੀਵ ਆਤਮਾ ਨਾ ਇਹ 360 ਦਿਨਾਂ ਵਿੱਚ ਪ੍ਰਲੋਕ ਜਾਂਦੀ ਹੈ। ਇਹ ਬਕਾਇਦਾ ਗੜ ਪੁਰਾਣ ਵਿੱਚ ਦਰਜ ਹੈ ਤੇ ਜੋ ਕਿਸੇ ਨੇ ਪੜ੍ਹਿਆ ਉਹਨੇ ਕਹਿ ਦੇਣਾ ਉਹਦੇ ਅੰਦਰੋਂ ਸੰਸਕਾਰ ਪ੍ਰਬਲ ਨੇ। ਜਦੋਂ ਉਸ ਪੰਡਿਤ ਜੀ ਨੇ ਇਹ ਗੱਲ ਕਹੀ ਤੇ ਸਰੋਤਿਆਂ ਵਿੱਚ ਚਾਰ ਗੁਰੂ ਕੇ ਲਾਲ ਬੈਠੇ ਸਨ, ਭਾਈ ਸੁੰਦਰ ਜੀ, ਭਾਈ ਮਈਆ ਜੀ, ਭਾਈ ਲਾਲਾ ਤੇ ਭਾਈ ਨਿਹਾਲਾ। ਉਹਨਾਂ ਸਾਰਿਆਂ ਤੋਂ ਪਹਿਲਾਂ ਮਈਆ ਬੋਲਿਆ, ਕਹਿਣ ਲੱਗਾ ਚਲੋ ਇਵੇਂ ਟਾਈਮ ਬਰਬਾਦ ਕਰਦੇ ਹਾਂ, ਗੁਰੂ ਕੇ ਲੰਗਰ ਵਿੱਚ ਆ ਕੇ ਆਪਾਂ ਬਰਤਨ ਸਾਫ਼ ਕਰੀਏ, ਪ੍ਰਲੋਕ ਸਫਲਾ ਹੋਵੇਗਾ, ਇਵੇਂ ਟਾਈਮ ਬਰਬਾਦ ਨਾ ਕਰੀਏ। ਇਹ ਪੰਡਿਤ ਨੇ ਕਥਾ ਗਲਤ ਕੀਤੀ ਹੈ। ਇਹ ਕਹਿੰਦਾ ਵੀ ਜੀਵ ਆਤਮਾ 360 ਦਿਨਾਂ ਵਿੱਚ ਜਾਂਦੀ ਹੈ ਤੇ ਮੈਂ ਗੁਰੂ ਦੀ ਕਿਰਪਾ ਨਾਲ ਕਹਿੰਦਾ ਕਿ ਮੈਂ 8 ਪਹਿਰਾਂ ਵਿੱਚ ਆ ਤੇ ਜਾ ਸਕਦਾ ਹਾਂ। ਇਹ ਮੰਜੀ ਸਾਹਿਬ ਦੀ ਗੱਲ ਜੇ ਗੁਰੂ ਪਲਾਸ਼ ਛੇਵੀਂ ਦੇ ਵਿੱਚ ਇਹ ਮੈਂ ਆਪ ਖੁਦ ਪੜ੍ਹਿਆ ਅਤੇ ਗੁਰੂ ਪ੍ਰਤਾਪ ਵਿੱਚ ਵੀ ਸਾਖੀ ਦਰਜ ਹੈ। ਜਦੋਂ ਮਈਏ ਨੇ ਗੱਲ ਕਹੀ ਨਾ ਤੇ ਸੁੰਦਰ ਨੇ ਵਿੱਚੋਂ ਗੱਲ ਟੋਕ ਕੇ ਆਖਿਆ, ਭਾਈ ਮਈਆ ਸ਼ਾਇਦ ਤੂੰ ਠੀਕ ਹੋਵੇਂ ਪਰ ਮੇਰਾ ਮਨ ਕਹਿੰਦਾ ਹੈ ਗੁਰੂ ਮੇਰੇ ਤੇ ਕਿਰਪਾ ਕਰੇ ਤੇ ਮੈਂ ਇੱਕ ਪਹਿਰ ਵਿੱਚ ਆ ਤੇ ਜਾ ਸਕਦਾ। ਇੱਕ ਪਹਿਰ ਵਿੱਚ ਮਈਏ ਦੀ ਗੱਲ ਨੂੰ ਸੁੰਦਰ ਨੇ ਕੱਟਿਆ ਤੇ ਸੁੰਦਰ ਦੀ ਗੱਲ ਨੂੰ ਭਾਈ ਲਾਲੇ ਨੇ ਕੱਟਿਆ, ਕਹਿਣ ਲੱਗਾ ਮਿੱਤਰਾ ਪੈਰ ਵੀ ਦੂਰ ਦੀ ਬਾਤ ਹੈ। ਸ਼ਬਦ ਤਿੰਨਾਂ ਨੇ ਇੱਕ ਵਰਤਿਆ, ਗੁਰੂ ਕਿਰਪਾ ਕਰੇ ਤਾਂ ਜਿਹਨੇ ਚਾਰ ਪੈਰਾਂ ਦੀ ਗੱਲ ਕੀਤੀ ਭਾਈ ਮਈਏ ਨੇ ਉਹਨੇ ਵੀ ਗੁਰੂ ਕਿਰਪਾ ਪਹਿਲਾਂ ਕਿਹਾ, ਜਿਹਨੇ ਸੁੰਦਰ ਨੇ ਪੈਰ ਦੀ ਗੱਲ ਕੀਤੀ ਉਹਨੇ ਵੀ ਗੁਰੂ ਕਿਰਪਾ ਪਹਿਲਾਂ ਕਿਹਾ, ਲਾਲੇ ਨੇ ਗੱਲ ਕਹੀ ਤੇ ਇਹ ਵੀ ਕਹਿਣ ਲੱਗਾ ਜੇ ਗੁਰੂ ਕਿਰਪਾ ਕਰੇ ਨਾ ਮੈਂ ਇੱਕ ਘੜੀ ਵਿੱਚ ਆ ਤੇ ਜਾ ਸਕਦਾ ਹਾਂ। ਇਹਨਾਂ ਤੋਂ ਚੌਥੇ ਨੰਬਰ ਤੇ ਆਇਆ ਭਾਈ ਨਿਹਾਲਾ। ਇਹ ਲਾਲਾ ਤੇ ਨਿਹਾਲਾ ਗੁਰਮੁਖੋ ਗੁਰੂ ਘਰ ਵਿੱਚ ਕੀਰਤਨ ਵੀ ਕਰਦੇ ਹੁੰਦੇ ਸਨ, ਕਥਾ ਤੇ ਕੀਰਤਨ ਵੀ ਕਰਦੇ ਸਨ। ਲਾਲਾ ਤੇ ਨਿਹਾਲਾ ਜਿਹਨੂੰ ਆਪਾਂ ਜਥਾ ਕਹਿੰਦੇ ਨਾ, ਦੋਹਾਂ ਦਾ ਜਥਾ ਸੀ। ਇੱਕ ਵਾਰ ਸਿੱਖਾਂ ਨੇ ਬੇਨਤੀ ਕੀਤੀ ਪਾਤਸ਼ਾਹ, ਕੀਰਤਨ ਤੇ ਕਥਾ ਤਾਂ ਬਹੁਤ ਗੁਰਮੁਖ ਹੋਰ ਵੀ ਬੜੀ ਸੋਹਣੀ ਕਰਦੇ ਨੇ ਪਰ ਜਦੋਂ ਲਾਲਾ ਤੇ ਨਿਹਾਲਾ ਕਥਾ ਕਰਦੇ ਨੇ ਨਾ ਮਨ ਵਸਮਾਦ ਵਿੱਚ ਆ ਜਾਂਦਾ, ਮਨ ਟਿਕ ਜਾਂਦਾ ਹੈ, ਪਤਾ ਨਹੀਂ ਕੀ ਕਾਰਨ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖੋ ਉਹਨਾਂ ਨੇ ਕਥਾ ਕਮਾਈ ਹੈ, ਜੋ ਦੂਜਿਆਂ ਨੂੰ ਕਹਿੰਦੇ ਨੇ ਨਾ ਉਹ ਆਪ ਕਰਦੇ ਨੇ। ਅੱਜ ਤੁਹਾਡੇ ਤੇ ਸਾਡਾ ਅਸਰ ਤਾਂ ਨਹੀਂ ਪੈਂਦਾ, ਗੁਰੂ ਸਿੱਖੋ ਕਦੇ ਸਾਡੇ ਲਈ ਅਰਦਾਸ ਕਰਿਆ ਕਰੋ, ਸਾਡੀ ਕਹਿਣੀ ਤੇ ਕਥਨੀ ਇੱਕ ਹੋ ਜਾਏ, ਸਾਡੀ ਅਵਸਥਾ ਕਰਤੂਤ ਪਸ਼ੂ ਕੀ ਮਾਨ ਸਜਾਤ ਲੋਕ ਪਚਾਰਾ ਕਰੇ ਦਿਨ ਰਾਤ ਕੇਵਲ ਤੇ ਕੇਵਲ ਦੂਜੇ ਖੁਸ਼ ਹੋ ਜਾਣ। ਭਾਈ ਨਿਹਾਲੇ ਨੇ ਆਖਿਆ, ਲਾਲਿਆ ਤੂੰ ਘੜੀ ਦੀ ਗੱਲ ਕੀਤੀ ਹੈ ਨਾ, ਤੁਸੀਂ ਮੇਰੇ ਮਿੱਤਰ ਹੋ, ਬੁਰਾ ਨਾ ਮੰਨਣਾ, ਗੁਰਦੇਵ ਕਿਰਪਾ ਕਰਨ ਤੇ ਮੈਂ ਅੱਖ ਦੇ ਝਮੱਕੇ ਵਿੱਚ ਆ ਦੇ ਜਾ ਸਕਦਾ। ਕਥਾ ਕੀਰਤਨ ਦੇ ਮੌਕੇ ਤੇ ਸੰਗਤ ਗੱਲ ਕਰੇ ਨਾ ਤੇ ਕਥਾ ਵਾਲੇ ਦਾ ਮਨ ਉਖੜ ਜਾਂਦਾ ਹੈ। ਮੈਨੂੰ ਮਾਨ ਸਿੰਘ ਝੌਰ ਦੀ ਕਦੇ ਗੱਲ ਨਹੀਂ ਭੁੱਲੀ, ਉਹ ਬਕਾਇਦਾ ਰਿਕਾਰਡ ਵੀ ਹੈ, ਕਹਿੰਦੇ ਮੈਂ ਕਥਾ ਕਰਦਾ ਹਾਂ ਨਾ ਤੇ ਮੇਰੇ ਕਥਾ ਕਰਦਿਆਂ ਕਰਦਿਆਂ ਗੱਲਾਂ ਕਰਨ ਲੱਗ ਪਏ ਤੇ ਦੂਜੇ ਪਾਸੇ ਮੇਰਾ ਪੁੱਤ ਮਰ ਜਾਏ। ਇਹ ਮਾਨ ਸਿੰਘ ਝੌਰ ਦੇ ਬੋਲ ਨੇ, ਕਹਿੰਦੇ ਮੈਨੂੰ ਪੁੱਤ ਮਰੇ ਦਾ ਉਹਨਾਂ ਦੁੱਖ ਨਹੀਂ ਜਿੰਨਾ ਕਥਾ ਕੀਰਤਨ ਕਰਦਿਆਂ ਮੇਰੇ ਸਾਹਮਣੇ ਕੋਈ ਬੈਠਾ ਬੰਦਾ ਗੱਲਾਂ ਕਰੇ, ਉਹ ਮੇਰਾ ਮਨ ਉਖੇੜਦਾ ਹੈ। ਜਦੋਂ ਉਹਨਾਂ ਚੋਂ ਨੇ ਗੱਲ ਕੀਤੀ ਨਾ ਤੇ ਪੰਡਿਤ ਨਿਤਾਨੰਦ ਨੇ ਆਪਣੀ ਪੋਥੀ ਸਮੇਟ ਲਈ, ਗੁਰੂ ਪੰਚਮ ਪਾਤਸ਼ਾਹ ਕੋਲ ਜਾ ਕਹਿਣ ਲੱਗਾ, ਮਹਾਰਾਜ ਮੈਂ ਬੜਾ ਆਪਣੇ ਆਪ 'ਤੇ ਕੰਟਰੋਲ ਰੱਖਿਆ ਪਰ ਬਸ ਜੋ ਕੁਝ ਹੋ ਗਿਆ ਬੜਾ ਕੁਝ ਹੋ ਗਿਆ ਹੈ, ਮੈਨੂੰ ਕਿਰਪਾ ਕਰਕੇ ਆ ਗਿਆ ਤੂੰ ਮੈਂ ਆਪਣੀ ਇੰਨੀ ਬੇਇੱਜ਼ਤੀ ਨਹੀਂ ਕਰਾਉਣੀ, ਆਖਿਰਕਾਰ ਤੁਹਾਡੇ ਸਿੱਖ ਨੇ ਇਹਨਾਂ ਨੂੰ ਤਰੀਕਾ ਵੀ ਚਾਹੀਦਾ ਵੀ ਨਹੀਂ ਚੰਗਾ ਲੱਗਦਾ ਤੇ ਉੱਠ ਕੇ ਚਲੇ ਜਾਣ, ਵਿੱਚ ਗੱਲਾਂ ਕਰਨ ਲੱਗ ਪਏ। ਗੁਰਦੇਵ ਕਹਿਣ ਲੱਗੇ, ਪੰਡਿਤ ਜੀ ਉਹ ਤਾਂ ਆਮ ਬੰਦੇ, ਤੁਸੀਂ ਸਿਆਣੇ ਵਿਦਵਾਨ ਹੋ ਤੇ ਵਿਦਵਾਨ ਤੇ ਆਮ ਬੰਦੇ ਦਾ ਕੁਝ ਫਰਕ ਚਾਹੀਦਾ, ਤੁਸੀਂ ਕਾਹਲੇ ਪੈ ਗਏ। ਕਹਿਣ ਲੱਗੇ ਨਾ ਇਹ ਕਿਹਾ ਵੀ ਮੈਂ ਕਥਾ ਕਰਦਾ ਗਲਤ ਕਰਦਾ, ਮੇਰੀ ਬੇਨਤੀ ਹੈ ਕਿ ਇਹ ਗੜ ਪੁਰਾਣ ਮੈਂ ਨਹੀਂ ਲਿਖਿਆ, ਵਿਆਸ ਜੀ ਦੀ ਰਚਨਾ, ਵਿਆਸ ਜੀ ਦੀ, ਤੇ ਵਿਆਸ ਇੱਕ ਹਿੰਦੁਸਤਾਨ ਦੇ ਸ਼੍ਰੋਮਣੀ ਵਿਦਵਾਨ ਨੇ, ਤੇ ਕੀ ਇਹ ਕਥਾ ਗਲਤ ਹੋ ਗਈ ਜਾਂ ਤੁਹਾਡੇ ਸਿੱਖ ਗਲਤ ਨੇ ਚਾਹੇ ਵਿਆਸ ਜੀ ਗਲਤ ਨੇ? ਕਹਿਣ ਲੱਗੇ ਬਿਲਕੁਲ ਨਹੀਂ, ਵਿਆਸ ਜੀ ਆਪਣੀ ਥਾਂ ਤੇ ਠੀਕ ਨੇ, ਸਿੱਖ ਆਪਣੀ ਥਾਂ ਤੇ ਠੀਕ ਨੇ। ਤੇ ਪੰਡਿਤ ਮਾੜਾ ਜਿਹਾ ਹੱਸ ਕੇ ਕਹਿਣ ਲੱਗਾ, ਜੀ ਮੈਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਸਿੱਖਾਂ ਦਾ ਪੱਖ ਤਾਂ ਕਰਨਾ ਹੀ ਕਰਨਾ ਕਿਉਂਕਿ ਤੁਹਾਡੇ ਜੂ ਹੋਏ ਗੁਰਦੇਵ ਕਹਿੰਦੇ ਨਾ ਭਾਈ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਇਹ ਗੁਰੂ ਨਾਨਕ ਦਾ ਦਰ ਹੈ ਜਿੱਥੇ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਚੰਦ ਨੂੰ ਪਾਸੇ ਕਰਕੇ ਬਾਬਾ ਲਹਿਣਾ ਜਿਹਨੂੰ ਗੁਰੂ ਅੰਗਦ ਰੂਪ ਬਣਾਇਆ ਇਹ ਉਹ ਘਰ ਹੈ ਜਿੱਥੇ ਬਾਬਾ ਦਾਤੂ ਤੇ ਬਾਬਾ ਦਾਸੂ ਜੀ ਨੂੰ ਪਾਸੇ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਵਡਿਆਈ ਦਿੱਤੀ। ਪੰਡਿਤ ਜੀ ਬੁਰਾ ਮੰਨ ਗਏ ਹੋ, ਇਹ ਉਹ ਘਰ ਹੈ ਜਿੱਥੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਮੋਹਨ ਜੀ ਬਾਬਾ ਮੋਹਰੀ ਜੀ ਨੂੰ ਸਤਿਕਾਰ ਦੇ ਕਰਕੇ ਸਾਡੇ ਸਤਿਕਾਰਯੋਗ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਨੂੰ ਵਾਜਿਆ। ਤੁਸੀਂ ਪੱਖ ਦੀ ਗੱਲ ਕਿਵੇਂ ਕਹੀ? ਆਪ ਵਿਦਵਾਨ ਹੋ, ਵਿਦਵਾਨ ਨੂੰ ਇਸ਼ਾਰਾ ਕਾਫੀ ਹੁੰਦਾ ਹੈ। ਇਹ ਨੋਟ ਟੂ ਵਾਈਜ ਐਂਡ ਰੋਟ ਟੂ ਫੂਲ, ਇਹਨਾਂ ਚੋਂ ਨੇ ਇੱਕ ਲਫ਼ਜ਼ ਕਿਹਾ ਹੈ ਗੁਰੂ ਦੀ ਕਿਰਪਾ। ਹੈ ਤਾਂ ਤੁਹਾਡੇ ਲਈ ਔਖਾ, ਕਿਉਂਕਿ ਜਿਹਨੇ ਦੂਜਿਆਂ ਕੋਲ ਭਾਂਡੇ ਮੰਜਵਾਏ ਹੋਣ ਨਾ ਉਹ ਆਪ ਭਾਂਡੇ ਮਾਂਜਣੇ ਬੜੇ ਔਖੇ ਨੇ। ਸਾਡਾ ਸੁਭਾਅ ਬਣਿਆ ਖਾ ਕੇ ਲੰਗਰ ਚੋਂ ਆ ਮੇਰੀ ਥਾਲੀ ਲੈ ਜਾਈ, ਗੁਰੂ ਕੇ ਸਿੱਖਾ ਥਾਲੀ ਦੂਜੇ ਨੂੰ ਦੇਣ ਦੀ ਬਜਾਏ ਕਿਤੇ ਆਪ ਲੈ ਤੇਰਾ ਮਨ ਮਾਂਜਿਆ ਜਾਏ। ਮੈਨੂੰ ਮਨ ਮਾਂਜਣ ਤੋਂ ਇੱਕ ਬੜੀ ਬਕੀਮਤੀ ਗੱਲ ਚੇਤੀ ਆਈ ਹੈ, ਸਾਡੀ ਕੌਮ ਦੇ ਵਿੱਚ ਜਦੋਂ ਬਾਬਾ ਦੀਪ ਸਿੰਘ ਦਾ ਨਾਂ ਲੈਂਦੇ ਹਾਂ ਨਾ ਮਨ ਅਦਬ ਨਾਲ ਆਪਣੇ ਆਪ ਹੀ ਝੁਕ ਜਾਂਦਾ ਹੈ। ਬਾਬਾ ਦੀਪ ਸਿੰਘ ਜੀ ਗੁਰੂ ਕੇ ਸਿੱਖ ਨੇ ਗੁਰੂ ਨਹੀਂ, ਲੇਕਿਨ ਉਸ ਗੁਰੂ ਕੇ ਲਾਲ ਉੱਪਰ ਗੁਰੂ ਦੀ ਇੰਨੀ ਰਹਿਮਤ ਹੋਈ ਕਿ ਬਾਬਾ ਦੀਪ ਸਿੰਘ ਦੇ ਸਤਿਕਾਰ ਕਰਦਿਆਂ ਸਾਡਾ ਸਿਰ ਝੁਕ ਜਾਂਦਾ ਹੈ। ਗੁਰੂ ਕੇ ਲੰਗਰ ਚ ਜਦੋਂ ਬਾਬਾ ਦੀਪ ਸਿੰਘ ਗੱਭਰੂ ਸਨ, 16 ਕੁ ਸਾਲ ਦੀ ਉਮਰ, ਮਾਫ ਕਰਨਾ ਮੈਂ ਗਲਤ ਕਹਿ ਗਿਆ, 17.5 ਸਾਲ ਦੀ ਉਮਰ ਤੇ ਗੁਰੂ ਕੇ ਲੰਗਰ ਵਿੱਚ ਭਾਂਡੇ ਮਾਜਣੇ ਨੇ ਬਾਬਾ ਦੀਪ ਸਿੰਘ। ਗੁਰੂ ਕੇ ਲੰਗਰ 17.5 ਸਾਲ ਦੀ ਉਮਰ ਤੇ ਆਨੰਦਪੁਰ ਸਾਹਿਬ ਦੀ ਘਟਨਾ, ਲੋਹੇ ਦੇ ਬਾਟੇ ਸਨ, ਬਾਟਾ ਬੜੀ ਰੀਝ ਨਾਲ ਮਾਂਜਿਆ ਤੇ ਕਲਗੀਧਰ ਪਾਤਸ਼ਾਹ ਪਿੱਛੇ ਖਲੋਤੇ ਤੇ ਕਹਿਣ ਲੱਗੇ ਪੁੱਤਰ ਦੀਪ ਸਿੰਘ ਆ ਕੀ ਕਰਦਾ? ਕਹਿੰਦਾ ਜੀ ਬਾਟੇ ਮਾਂਜਦਾ ਤੇ ਕੀ ਬਾਟੇ ਵਿੱਚ ਕੀ ਝੱਕਦਾ ਸਾਂ? ਕਹਿੰਦਾ ਜੀ ਜਦੋਂ ਬਾਟਾ ਪੂਰਾ ਮਾਂਜਿਆ ਜਾਏ ਨਾ ਚਿਹਰਾ ਦੱਸਣ ਲੱਗ ਪੈਂਦਾ, ਇੰਨੀ ਰੀਝ ਨਾਲ ਮਾਂਜਦਾ ਬਾਟਾ ਬਾਬਾ। ਤੇ ਮੇਰੇ ਗੁਰਦੇਵ ਕਹਿਣ ਲੱਗੇ ਪੁੱਤਰ ਦੀਪ ਸਿੰਘ ਆ ਜਿੱਥੇ ਬਾਟੇ ਨੂੰ ਹੱਥਾਂ ਨਾਲ ਮਾਂਜਦਾ ਤੇ ਆਪਣਾ ਚਿਹਰਾ ਵੇਖਦਾ ਨਾ, ਭਾਂਡੇ ਮਾਂਜਦਾ ਨਾਲ ਗੁਰਬਾਣੀ ਵੀ ਪੜਿਆ ਕਰ, ਮਨ ਮਾਂਜਿਆ ਜਾਏਗਾ ਤੇਰੇ ਚੋਂ ਮੈਂ ਦੱਸਾਂਗਾ। ਗੁਰੂ ਕੇ ਸਿੱਖ ਨੂੰ ਮਿਲ ਕੇ ਤੇ ਗੁਰੂ ਚੇਤੇ ਆਉਂਦਾ ਹੈ। ਆਪਾਂ ਅਰਦਾਸ ਕਰਦੇ, ਮੈਂ ਜਜ਼ਬਾਤੀ ਤੌਰ ਤੇ ਨਹੀਂ ਕਿਹਾ, ਅਰਦਾਸ ਦੀਆਂ ਪੰਕਤੀਆਂ ਨੇ, ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ, ਜੇ ਨਾਮ ਨਾਲ ਮਿਲੇ ਮਿਲਣਗੇ ਤਾਂ ਗੱਲ ਆਵੇਗੀ, ਗੁਰਮੁਖੋ ਜੇ ਮਾਮ ਨਾਲ ਟੁੱਟੇ ਹੋਣਗੇ ਤੇ ਕਿਵੇਂ ਕਰਨਗੇ? ਮੇਰੇ ਪਾਤਸ਼ਾਹ ਕਹਿਣ ਲੱਗੇ ਪੰਡਿਤ ਜੀ ਹੈ ਤਾਂ ਤੁਹਾਨੂੰ ਖੇਚਲ, ਪਰ ਥੋੜ੍ਹਾ ਜਿਹਾ ਕਰਮ ਕਰੋ, ਗੁਰੂ ਕੇ ਲੰਗਰ ਵਿੱਚ ਭਾਂਜੇ ਮਾਂਜਿਆ ਕਰੋ। 3 ਮਹੀਨੇ ਹੋਏ ਮੇਰੇ ਗੁਰਦੇਵ ਲੰਗਰ ਚ ਗਏ, ਅੱਜ ਪੰਡਿਤ ਨਿਤਾਨੰਦ ਧੰਨ ਗੁਰੂ ਪੰਚਮ ਪਾਤਸ਼ਾਹ ਦੇ ਚਰਨਾਂ ਨੂੰ ਫੜ ਕੇ ਭੁੱਬੋ ਭੁੱਬੀ ਰੋ ਰਿਹਾ ਹੈ। ਮਹਾਰਾਜ ਮੈਂ ਕੇਵਲ ਤੇ ਕੇਵਲ ਕਥਾ ਕਰਨੀ ਜਾਣਦਾ ਸਾਂ, ਕਮਾਈ ਨਹੀਂ ਸੀ, ਜਿਹੜੀ ਗੱਲ ਭਾਈ ਨਿਹਾਲੇ ਨੇ ਕਹੀ ਹੈ, ਅੱਜ ਮਾਲਕਾ ਜੇ ਤੇਰੀ ਕਿਰਪਾ ਹੋਵੇ ਤੇ ਮੰਮੀ ਪਲ ਵਿੱਚ ਆ ਤੇ ਜਾ ਸਕਦਾ ਹਾਂ। ਗੁਰਮੁਖੋ ਜੇ ਕੋ ਆਪਾਂ ਨੂੰ ਪੁੱਛੇ ਨੇ ਵੀ ਸਿੱਖ ਧਰਮ ਦੀ ਸੈਂਟਰ ਰੀੜ ਦੀ ਹੱਡੀ ਕਿਹੜੀ ਹੈ, ਬੋਨ ਕੀ ਹੈ, ਤੇ ਆਖਿਆ ਕਰੋ ਗੁਰਪ੍ਰਸਾਦ। ਕਿਤੇ ਆਪਾਂ ਵਿਚਾਰ ਵਟਾਂਦਰਾ ਕਰਦੇ ਹਾਂ ਕਿਸੇ ਗੈਰ ਕੌਮ ਦੇ ਬੰਦੇ ਨਾਲ ਤੇ ਆਪਾਂ ਨੂੰ ਪੁੱਛੇ ਭਾਈ ਤੁਸੀਂ ਗੁਰੂ ਕੇ ਸਿੱਖ ਹੋ ਤੇ ਸਾਨੂੰ ਸਿੱਖ ਧਰਮ ਦਾ ਅਧਿਆਤਮਕ ਪੱਖ 1 ਸੈਕਿੰਡ ਵਿੱਚ ਦਿਓ, ਤੇ ਉਹਨਾਂ ਨੂੰ ਆਖਣਾ ਗੁਰਮੁਖੋ ਸਿੱਖ ਧਰਮ ਦਾ ਅਧਿਆਤਮਕ ਪੱਖ ਇਹ ਹੈ, ਏਕ ਓੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਤੇ ਸੱਚੇ ਗੁਰੂ ਦੀ ਕਿਰਪਾ ਹੋਵੇ। ਮੇਰੇ ਪਾਤਸ਼ਾਹ ਕਹਿੰਦੇ ਕਹਿ ਕਥੇ ਨਾ ਪਾਈਐ, ਕੱਲਾ ਕਹਿਣ ਨਾਲ ਕੱਲਾ ਕਥਨ ਨਾਲ ਬਾਤ ਨਹੀਂ ਬਣਨੀ।
ਅਨ ਦਿਨ ਰਹਿ ਸਦਾ ਗੁਣ ਗਾਏ,
ਦਿਨ ਤੇ ਰਾਤ ਸਦੀਵੀ ਤੌਰ ਤੇ ਉਸ ਪਰਮਾਤਮਾ ਦੇ ਗੁਣ ਉਹਦੀ ਵਡਿਆਈ ਕਰਦਾ ਰਹੇ।
ਬਿਨ ਕਰਮ ਕਿਨੈ ਨਾ ਪਾਇਓ।
ਗੁਰਦੇਵ ਕਹਿੰਦੇ ਜਿੰਨਾ ਚਿਰ ਬਖਸ਼ਿਸ਼ ਨਾ ਹੋਵੇ ਉਹਨਾਂ ਚਿਰ ਬਾਤ ਨਹੀਂ ਬਣਨੀ। ਇਸ ਕਰਮ ਲਫ਼ਜ਼ ਨੂੰ ਹੁਣ ਤੱਕ ਜੋ ਮੈਂ ਸਮਝਿਆ ਉਹ ਇਹ ਹੈ, ਜਦੋਂ ਅਸੀਂ ਫਾਰਸੀ ਅਰਬੀ ਦੇ ਗ੍ਰੰਥਾਂ ਦੇ ਮੁਤਾਬਕ ਇਹਦੇ ਅਰਥ ਪੜ੍ਹਦੇ ਹਾਂ ਤਾਂ ਉੱਥੇ ਅਰਥ ਆਉਂਦਾ ਬਖਸ਼ਿਸ਼। ਜਦੋਂ ਅਸੀਂ ਭਾਰਤੀ ਸੰਸਕ੍ਰਿਤ ਦੀ ਭਾਸ਼ਾ ਦੇ ਮੁਤਾਬਕ ਇਹਦਾ ਅਰਥ ਪੜ੍ਹਦੇ ਅਤੇ ਵਿਚਾਰਦੇ ਹਾਂ ਉਦੋਂ ਇਹਦਾ ਅਰਥ ਬਣਦਾ ਕੰਮ। ਸੰਸਕ੍ਰਿਤ ਵਿੱਚ ਇਹਨੂੰ ਕਰਮ ਨੂੰ ਕੰਮ ਕਹਿੰਦੇ ਨੇ, ਅਰਬੀ ਅਤੇ ਫਾਰਸੀ ਵਿੱਚ ਇਹਨੂੰ ਕਹਿੰਦੇ ਨੇ ਬਖਸ਼ਿਸ਼। ਇਹਦਾ ਸਾਂਝਾ ਦੇ ਅਰਥ ਜੋ ਮੈਂ ਸਮਝਿਆ ਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਸਮਝਾਇਆ ਉਹ ਇਹ ਹੈ ਕਿ ਗੁਰਮੁਖਾ ਤੂੰ ਕੰਮ ਨੇਕ ਕਰ, ਗੁਰੂ ਤੇਰੇ 'ਤੇ ਮਿਹਰ ਕਰੇਗਾ। ਜੈਸਾ ਬੀਜੇ ਸੋ ਲੁਣੇ, ਕਰਮਾਂ ਸੰਧੜਾ ਖੇਤ। ਬਾਬੇ ਫਰੀਦ ਦੀ ਪਾਕ ਕਲਾਮ, ਫਰੀਦਾ ਲੋੜੇ ਦਾਸ ਬਜੌਰੀਆ, ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਬਾਬਾ ਫਰੀਦ ਜੀ ਕਹਿੰਦੇ ਭੈਣੇ ਉਨ ਕੱਤ ਕੇ ਆਖੇ ਰੇਸ਼ਮ ਮਿਲਜੇ ਤੇ ਭੈਣ ਰੇਸ਼ਮ ਨਹੀਂ ਮਿਲਣਾ, ਉਨ ਕੱਤੀ ਤੇ ਉਨ ਨਹੀਂ ਮਿਲੇਗੀ। ਇੱਕ ਜ਼ਿਮੀਂਦਾਰ ਦਾ ਬਿੰਬ ਬਣਾ ਕਹਿੰਦੇ ਨੇ ਭਲਿਆ ਕਿੱਕਰਾਂ ਦੇ ਤੁੱਕੇ ਤੋੜ ਤੋੜ ਕੇ ਪੈੜੀ ਚ ਕੇਰੀ ਜਾਣਾ, ਜੇ ਤੂੰ ਆਖੇ ਸੌਗੀ ਲੱਗੇ ਤੇ ਸੌਗੀ ਨਹੀਂ ਲੱਗਣੀ, ਕਿੱਕਰਾਂ ਦੇ ਕੰਡਿਆਂ ਚੋਂ ਕੰਡੇ ਨਿਕਲਣਗੇ, ਉਨ ਚੋਂ ਉਨ ਨਿਕਲੇਗੀ। ਆਪਾਂ ਬਾਰਾਂ ਮਾਂਹ ਦੀ ਪਾਵਨ ਬਾਣੀ ਚ ਪੰਕਤੀ ਪੜ੍ਹਦੇ ਜੋ ਪਾਤਸ਼ਾਹ ਨੇ ਮੰਜੀ ਸਾਹਿਬ ਉਚਾਰਨ ਕੀਤੀ ਸੀ, ਜੈਸਾ ਬੀਜੇ ਸੋ ਲੁਣੇ, ਕਰਮਾਂ ਸੰਧੜਾ ਖੇਤ, ਤੇਰੇ ਕਰਮਾਂ ਦੀ ਖੇਤੀ ਹੈ। ਤੂੰ ਮੇਰੇ ਪਾਤਸ਼ਾਹ ਕਹਿੰਦੇ ਬਿਨ ਕਰਮਾਂ ਕਿਨੇ ਨਾ ਪਾਇਓ। ਜਿੰਨਾ ਚਿਰ ਬੰਦੀ ਦੀ ਕਿਸਮਤ ਸਾਥ ਨਾ ਦੇਵੇ, ਜਿੰਨਾ ਚਿਰ ਮਨੁੱਖ ਨੇਕ ਕੰਮ ਨਾ ਕਰੇ, ਉਹਨਾਂ ਚਿਰ ਇਹ ਦਾਤ ਪ੍ਰਾਪਤ ਭਲਾ ਕਿਵੇਂ
ਹੋਵੇਗੇ।
ਕੁੱਤਾ ਭੌਂਕਦਾ ਨਾ, ਇਸ ਪ੍ਰਕਾਰ ਭੌਂਕਦੇ ਰਹਿੰਦੇ ਹਨ। ਬਿਲਾਏ ਤੋਂ ਭਾਵ ਵਰਲਾਪ ਕਰਦੇ ਰਹਿੰਦੇ ਨੇ, ਤੇ ਵਰਲਾਪ ਕਰਨ ਦਾ ਕਾਰਨ ਕੀ, ਕਿਉਂ ਵਰਲਾਪ ਕਰਦੇ ਨੇ? ਇਹਦਾ ਜਵਾਬ ਜੇ ਅਸੀਂ ਇਤਿਹਾਸ ਪੜ੍ਹਦੇ ਹਾਂ ਨਾ, ਤੇ ਗੁਰਮੁਖੋ ਮਿੰਟ ਗੁਮਰੀ ਜ਼ਿਲ੍ਹੇ 'ਚ ਇੱਕ ਪਿੰਡ ਦੀਪਾਲਪੁਰ ਹੈ, ਦੀਪਾਲਪੁਰ, ਉੱਥੋਂ ਦੀ ਸਾਖੀ ਭਾਈ ਮਨੀ ਸਿੰਘ ਜੀ ਨੇ ਲਿਖੀ ਹੈ ਸਿੱਖਾਂ ਦੀ ਭਗਤ ਮਾਲਾ ਵਿੱਚ ਕਿ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਮੇਰੇ ਮਾਲਕ ਉੱਥੇ ਗਏ ਤੇ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਬਹਿਣ ਨਹੀਂ ਦਿੱਤਾ। ਜਦੋਂ ਮੈਂ ਇਤਿਹਾਸ ਦੀ ਗੱਲ ਪੜ੍ਹਦਾ ਨਾ ਤੇ ਮੈਨੂੰ ਆਪਣੀ ਸ਼੍ਰੋਮਣੀ ਕਮੇਟੀ ਦੀ ਗੱਲ ਵੀ ਇਹੋ ਜਾਪਦੀ ਹੈ। ਸਾਡੇ ਲੋਕਾਂ ਨੇ ਇੱਕ ਸਟੈਂਡ ਲਿਆ ਵੀ ਭਾਵੇਂ ਸ਼੍ਰੋਮਣੀ ਕਮੇਟੀ ਕਿੰਨਾ ਵੀ ਚੰਗਾ ਕੰਮ ਕਰੇ, ਆਪਾਂ ਤਵਾ ਕਮੇਟੀ ਤੇ ਲਾਉਣਾ। ਤਿੰਨ ਮਹਿਕਮੇ ਅਸਾਂ ਬਦਨਾਮ ਕਰ ਦਿੱਤੇ ਨੇ, ਇੱਕ ਪੁਲਿਸ ਵਾਲਾ, ਦੂਜਾ ਡਰਾਈਵਰ ਤੇ ਤੀਜਾ ਸ਼੍ਰੋਮਣੀ ਕਮੇਟੀ। ਅਸੀਂ ਸ਼੍ਰੋਮਣੀ ਕਮੇਟੀ ਦੇ ਕਥਾਵਾਚਕ, ਸ਼੍ਰੋਮਣੀ ਕਮੇਟੀ ਦੇ ਢਾਡੀ, ਸ਼੍ਰੋਮਣੀ ਕਮੇਟੀ ਦੇ ਰਾਗੀ ਜਾ ਕੇ ਅਨਾਊਂਸਮੈਂਟ ਕਰੀਏ ਨਾ ਵੀ ਕੀਰਤਨ ਕਰਨ ਦੇ ਪੰਜ ਬੰਦੇ ਨਹੀਂ ਆਉਣਗੇ ਤੇ ਕਹਿਣਗੇ ਕਾਲੀ ਆ ਗਏ ਖਾਣ, ਤੇ ਜੇ ਬੂਬਨਾ ਸਾਧ ਆ ਜਾਏ ਨਾ, ਬੂਬਨਾ ਸਾਧ ਨਾਲੇ ਗ੍ਰਾਹੀ ਕਰਕੇ ਜਾਵੇਗਾ, ਨਾਲੇ ਨੋਟਾਂ ਦੀਆਂ ਢੇਰੀਆਂ ਲੈ ਕੇ ਜਾਏਗਾ। ਗਏ ਕਥਾ ਕਰਨ, ਗਏ ਕੀਰਤਨ ਕਰਨ, ਲੈ ਗੁਰੂ ਕਾ ਪ੍ਰਚਾਰ ਕਰਨ ਗਏ ਹਾਂ। ਗੁਰਸਿੱਖੋ, ਇਹ ਸੰਸਥਾ ਸਾਡੇ ਵਡੇਰਿਆਂ ਨੇ, ਜੇ ਕਦੇ ਹਰੀਕਿਆਂ ਨੂੰ ਜਾਂਦੇ ਜੇ ਨਾ ਤੇ ਤਰਨ ਤਾਰ ਲੰਘਦਿਆਂ ਅਲਾਦੀਨ ਪਿੰਡ ਦੇ ਨਾਲ ਗੁਰਦੁਆਰਾ ਸਾਹਿਬ ਬਣਿਆ, ਉਹਨਾਂ ਗੁਰੂ ਘੇਰਿਆਂ ਨੇ ਕੁਰਬਾਨੀ ਕਰਕੇ ਸ਼੍ਰੋਮਣੀ ਕਮੇਟੀ ਬਣਾਈ। ਬੰਦਾ ਗਲਤ ਹੋ ਸਕਦਾ, ਕਮੇਟੀ ਗਲਤ ਨਹੀਂ। ਪਿੰਡਾਂ ਵਿੱਚ ਸਾਡੇ ਢਾਡੀ ਭਰਾ ਜਾਂਦੇ ਨੇ, ਕੋਈ ਸੁਣਨ ਨੂੰ ਤਿਆਰ ਨਹੀਂ, ਕੀਰਤਨ ਕਰਨ ਜਾਂਦੇ ਨੇ ਤੇ ਕੀਰਤਨ ਸੁਣਨ ਨੂੰ ਤਿਆਰ ਨਹੀਂ, ਕਥਾ ਕਰਨ ਜਾਂਦੇ ਤੇ ਕਥਾ ਸੁਣਨ ਨੂੰ ਤਿਆਰ ਨਹੀਂ, ਤੇ ਸ਼੍ਰੋਮਣੀ ਕਮੇਟੀ ਦਾ ਗੁਨਾਹ ਕੀ ਹੈ? ਇਹ ਗੱਲ ਵਿੱਚੋਂ ਸੁਭਾਵਿਕ ਆ ਗਈ। ਇਹ ਨਹੀਂ ਕਿ ਮੈਨੂੰ ਕਮੇਟੀ ਨੇ ਟੀਕਾ ਲਾਇਆ ਤੇ ਤਾਂ ਬੋਲਿਆ, ਇਹ ਸੁਭਾਵਿਕ ਆ, ਮੈਂ ਟੀਕੇ ਨਾਲ ਕੰਮ ਨਹੀਂ ਕਰਦਾ, ਮੈਂ ਰਿਮੋਟ ਤੇ ਨਹੀਂ ਚੱਲਦਾ। ਗੁਰਮੁਖੋ, ਕੁੰਡਾ ਖੜਕਾਇਆ, ਅੰਦਰੋਂ ਆਵਾਜ਼ ਆਈ ਕੌਣ ਹੈ, ਪਿੰਡ ਦੇ ਲੋਕਾਂ ਨੇ ਬਹਿਣ ਨਹੀਂ ਜੇ ਦਿੱਤਾ। ਕਹਿਣ ਲੱਗਾ ਭਾਈ ਮੇਰੇ ਕੋਲ ਤਾਂ ਪਸ਼ੂ ਵੀ ਡਰਦੇ ਤੇ ਪੰਛੀ ਵੀ ਲੱਗ ਗਏ ਨੇ, ਤੁਸੀਂ ਕੌਣ ਹੋ? ਮਰਦਾਨਾ ਕਹਿੰਦਾ ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਦਾ ਮਾਲ ਗੁਰੂ ਨਾਨਕ ਦੇਵ ਆਏ ਨੇ। ਮੇਰੇ ਪਾਤਸ਼ਾਹ ਨੇ ਉਹਦੀ ਝੌਂਪੜੀ ਵਿੱਚ ਬੈਠ ਕੇ ਸ਼ਬਦ ਪੜ੍ਹਿਆ, ਕਿਉਂਕਿ ਆਪਾਂ ਪੰਕਤੀ ਸੁਣੀ ਹੈ, ਭੌਂਕ ਮੋਏ ਬਿਲ ਲਾਏ, ਭੌਂਕਦੇ ਕਿਉਂ ਨੇ, ਬਰਲਾਪ ਕਿਉਂ ਕਰਦੇ ਨੇ? ਮੇਰੇ ਪਾਤਸ਼ਾਹ ਨੇ ਉਹਦੇ ਸ਼ਬਦ ਪੜ੍ਹਿਆ, ਜੀਉ ਤਬਤ ਹੈ ਬਾਰੋ ਬਾਰ, ਤਬ ਤਬ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬੁਲਾਏ। ਸਾਨੂੰ ਬਾਣੀ ਭੁੱਲ ਗਈ, ਗੁਰੂ ਕੀ ਬਾਣੀ ਦੇ ਨਾਲੋਂ ਭੁੱਲਣ ਕਰਕੇ, ਟੁੱਟਣ ਕਰਕੇ ਅਸੀਂ ਵਰਲਾਪ ਕਰਦੇ ਹਾਂ।
ਗੁਰ ਕੈ ਸ਼ਬਦ ਮਨ ਤਨ ਭਿੱਜੈ,
ਤੇ ਉਪਦੇਸ਼ ਦੇ ਨਾਲ ਤੇਰਾ ਮਨ ਤੇ ਤਨ ਪਸੀ ਜਾਏਗਾ, ਭਿੱਜ ਜਾਏਗਾ।
ਆਪ ਵਸੈ ਮਨ ਆਈ,
ਪਰਿਪੂਰਨ ਪਰਮਾਤਮਾ ਤੇਰੇ ਅੰਦਰੋਂ ਪ੍ਰਗਟ ਹੋਵੇਗਾ, ਕਿਉਂਕਿ ਅੱਗੇ ਵਸਿਆ, ਅੱਗੇ ਅੰਦਰ ਹੀ ਹੈ ਨਾ, ਉਹ ਮਨ ਚੋਂ ਪ੍ਰਗਟ ਹੋ ਜਾਵੇਗਾ।
ਨਾਨਕ ਨਦਰੀ ਪਾਈਐ,
ਪਾਤਸ਼ਾਹ ਕਹਿੰਦੇ ਉਸ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਉਹਦੀ ਨਿਗਾਹ ਨਾਲ ਦਾਤ ਪ੍ਰਾਪਤ ਹੋਵੇਗੀ। ਕਿਹੜੀ ਦਾਤ?
ਆਪੇ ਲਈ ਮਿਲਾਏ,
ਆਤਮਾ ਪਰਿਪੂਰਨ ਪਰਮਾਤਮਾ ਵਿੱਚ ਅਭੇਦ ਹੋ ਜਾਵੇਗੀ।
ਪੌੜੀ ਆਪੇ ਵੇਦ ਪੁਰਾਣ ਸਭ ਸ਼ਾਸਤਰ,
ਵੇਦਾਂ ਦੇ ਵਿੱਚ ਵੀ ਉਹ ਹੈ, ਪੁਰਾਣਾਂ ਦੇ ਵਿੱਚ ਵੀ ਉਹ ਹੈ, ਸ਼ਾਸਤਰਾਂ ਦੇ ਵਿੱਚ ਵੀ ਉਹ ਆਪ ਹੈ।
ਆਪ ਕਥੈ ਆਪ ਭੀਜੈ,
ਆਪ ਗੁਰੂ ਰੂਪ ਹੋ ਕਰ ਕਥਨ ਕਰ ਰਿਹਾ ਹੈ, ਆਪ ਗੁਰੂ ਕਾ ਸਿੱਖ ਤੇ ਜਗਿਆਸੂ ਹੋਣ ਕਰਕੇ ਉਹਨੂੰ ਕਮਾ ਕਰਕੇ ਭਿੱਜਿਆ ਹੋਇਆ ਹੈ।
ਆਪੇ ਹੀ ਬਹਿ ਪੂਜਾ ਕਰਤਾ,
ਕਰਨ ਵਾਲਾ ਵੀ ਆਪ ਪਰਮਾਤਮਾ, ਕਿਉਂਕਿ ਉਹਦੀ ਚੇਤਨ ਸਦਾ ਤੋਂ ਬਿਨਾਂ ਪੂਜਾ ਨਹੀਂ ਹੋ ਸਕਦੀ। ਤੇ ਪੂਜਾ ਕਿਹਦੀ ਕਰਨੀ ਹੈ? ਗੁਰੂ ਕੇ ਸਿੱਖੋ ਦੁਬਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਏ। ਬੜੇ ਦੁੱਖ ਨਾਲ ਕਹਿੰਦਾ ਪੈਣਾ ਪੈਂਦਾ, ਤੇ ਮੈਂ ਥਾਂ ਥਾਂ ਤੇ ਬੇਨਤੀ ਕਰਦਾ, ਡੇਢ ਕਰੋੜ ਦੀ ਕੋਠੀ ਬਣਾਈ ਤੇ ਬੂਹੇ ਅੱਗੇ ਚੱਪਣੀ ਟੰਗੀ ਹੈ, ਚੱਪਣੀ ਅਰਦਾਸ ਤੇ ਯਕੀਨ ਨਹੀਂ, ਬਾਣੀ ਤੇ ਯਕੀਨ ਨਹੀਂ, ਲੇਕਿਨ ਚੱਪਣੀ ਤੇ ਯਕੀਨ ਹੈ ਵੀ ਜੇ ਚੱਪਣੀ ਟੰਗੀ ਤੇ ਕੋਠੀ ਡਿੱਗੇਗੀ ਨਹੀਂ। ਹੈ ਗੁਰੂ ਕਾ ਸਿੱਖ, ਟੁੱਟਾ ਛਿੱਤਰ ਰੱਸੀ ਪਾ ਕੇ ਕੋਠੀ ਤੇ ਟੰਗਿਆ, ਗੁਰੂ ਤੇ ਵਿਸ਼ਵਾਸ ਨਹੀਂ ਲੇਕਿਨ ਛਿੱਤਰ ਤੇ ਵਿਸ਼ਵਾਸ ਹੈ। ਕਿਹੋ ਜੀ ਸਿੱਖੀ ਹੈ? ਮੇਰੇ ਪਾਤਸ਼ਾਹ ਕਹਿੰਦੇ ਦੁਬਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾੜ ਨਾ ਜਾਈ। ਆਪੇ ਹੀ ਮੈਂ ਪੂਜੇ ਕਰਤਾ, ਆਪ ਹੀ ਬਹਿ ਕਰਕੇ ਪੂਜਾ ਕਰਨ ਵਾਲਾ ਜੀਵ ਰੂਪ ਹੈ।
ਆਪ ਪਰਪੰਚ ਕਰੀ ਜੈ,
ਪਰਮਾਤਮਾ ਨੇ ਇਹ ਸਾਰਾ ਪ੍ਰਪੰਚ ਵੀ ਆਪ ਬਣਾਉਣਾ ਕੀਤਾ, ਪੁਰੀਆਂ ਇਹ 84 ਲੱਖ ਜੂਨ ਇਤਿਆਦਕ।
ਆਪ ਪਰਵਿਰਤ ਆਪ ਨਿਰਵਿਰਤੀ,
ਆਪ ਪ੍ਰਵਿਰਤੀ ਕਰ ਰਿਹਾ, ਆਪ ਪ੍ਰਵੇਸ਼ ਹੋ ਕਰਕੇ ਕਿਤੇ ਨਿਰਵਾਣ ਹੋ ਕਰਕੇ ਤਿਆਗ ਕਰਕੇ ਵਰਤ ਰਿਹਾ ਹੈ।
ਆਪੇ ਅਕਥ ਕਥੀ ਜੈ,
ਭਾਈ ਹੈ ਉਹ ਕਥ, ਉਹਦਾ ਕਥਨ ਕਰਨਾ ਕਰ, ਅਥਵਾ ਆਪ ਹੀ ਉਹ ਅਕਥ ਦੀ ਕਥਾ ਕਰਦਾ ਹੈ।
ਆਪੇ ਪੁੰਨ ਸਭ ਆਪ ਕਰਾਏ,
ਭਾਈ ਪਵਿੱਤਰ ਹੈ ਤੇ ਆਪ ਹੀ ਸਾਰਾ ਕੁਝ ਕਰਨ ਵਾਲਾ। ਪੁੰਨ ਕਹਿੰਦੇ ਨੇ, ਪੁੰਨ ਦੇ ਵੈਸੇ ਅਖਰੀ ਅਰਥ ਨੇ, ਆਪਾਂ ਦਾਨ ਪੁੰਨ ਲਫ਼ਜ਼ ਕਹਿੰਦੇ ਹਾਂ ਨਾ, ਤੇ ਦਾਨ ਦਾ ਅਰਥ ਹੁੰਦਾ ਹੈ ਆਮ ਕਰਕੇ ਕਿਸੇ ਨੂੰ ਕੁਝ ਦੇਣਾ, ਪੁੰਨ ਦਾ ਅਰਥ ਹੁੰਦਾ ਕਿਸੇ ਵਿਸ਼ੇਸ਼ ਪੁਰਬ ਦੇ ਮੌਕੇ ਤੇ ਕਿਸੇ ਨੂੰ ਦੇਣਾ, ਉਹਨੂੰ ਪੁੰਨ ਕਿਹਾ ਗਿਆ ਹੈ। ਪੁੰਨ ਨਾਮ ਪਵਿੱਤਰ ਦਾ ਵੀ ਹੈ। ਆਪੇ ਪੁੰਨ ਸਭ ਆਪ ਕਰਾਏ, ਆਪ ਪਵਿੱਤਰ ਹੋਣ ਕਰਕੇ ਦੂਜਿਆਂ ਨੂੰ ਵੀ ਪਵਿੱਤਰ ਕਰਦਾ ਹੈ।
ਆਪ ਅਲੇਪਤ ਵਰਤੀ ਜੈ,
ਨਿਰਲੇਪ ਵੀ ਹੈ, ਆਪ ਵਰਤਦਾ ਵੀ ਹੈ। ਨਿਰਲੇਪ ਕਿਵੇਂ? ਜਿਵੇਂ ਸੂਰ ਦੀਆਂ ਕਿਰਨਾਂ ਗੰਦੇ ਨਾਲੇ ਤੇ ਪੈਂਦੀਆਂ ਤੇ ਸੂਰਜ ਗੰਦਾ ਨਹੀਂ, ਲੇਕਿਨ ਗੰਦੇ ਨਾਲੇ ਦੇ ਵਿੱਚੋਂ ਸੂਰਜ ਦਾ ਪ੍ਰਤੀਬਿੰਬ ਦਿਸਦਾ ਹੈ, ਇਹਨੂੰ ਵਰਤਣਾ ਕਵਾਂਗੇ।
ਆਪੇ ਸੁਖ ਦੁਖ ਦੇਵੈ ਕਰਤਾ,
ਕਰਮਾਂ ਮੁਤਾਬਕ ਇਹ ਜੀਵਾਂ ਨੂੰ ਉਹਨਾਂ ਦੇ ਦੁੱਖ ਤੇ ਸੁਖ ਭੁਗਤਾਉਂਦਾ ਹੈ।
ਆਪੇ ਬਖਸ਼ ਕਰੀ ਜੈ,
ਇਹ ਨਾ ਕਮੀ ਵੀ ਮੈਂ ਕੀਤੇ ਤੇ ਭੋਗਣੇ ਨੇ, ਅਰਦਾਸ ਕਰ ਉਹ ਬਖਸ਼ਿਸ਼ ਕਰਕੇ ਤੇਰੇ ਦੁੱਖ ਤੇ ਸੁੱਖ ਨੂੰ ਖਤਮ ਕਰਕੇ ਤੇਨੂੰ ਇੱਕ ਅਵਸਥਾ ਬਖਸ਼ੇਗਾ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਕਿਉਂ ਗੁਰਮੁਖ ਪਿਆਰਿਓ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਪਰਬ ਆ ਰਿਹਾ। ਮੈਂ ਆਪਣੇ ਵੱਲੋਂ ਅਤੇ ਸਾਰੀ ਸੰਗਤ ਵੱਲੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਾਂਗਾ, ਪਾਤਸ਼ਾਹ ਜਿਵੇਂ ਦਾਸ ਭੱਟ ਨੇ ਲਿਖਿਆ ਨਾ, ਅਬ ਰਾਖੋ ਦਾਸ ਪਹਾੜ ਕੀ ਲਾਜ, ਉਹਦੇ ਚਾਹੁੰਦਾ ਸਦਾਮਾ ਅਬਦਾ ਤੇ ਰਾਖਿਆ ਗਣਕਾ ਪੜਤ ਪੂਰੇ ਤੇ ਕਾਜ। ਇਹ ਲੰਮੀ ਵਿਆਖਿਆ ਇਸ ਸਵਈਏ ਦੀ, ਲੇਕਿਨ ਬੇਨਤੀ ਕਰਾਂਗਾ ਮੇਰੇ ਬਾਲਕਾ, ਜਿਵੇਂ ਸਦਾਮੇ ਦੀ ਪੱਤ ਰੱਖੀ, ਜਿਵੇਂ ਦਰੋਪਦੀ ਦੀ ਪੱਤ ਰੱਖੀ, ਜਿਵੇਂ ਪ੍ਰਹਲਾਦ ਦੀ ਪੱਤ ਰੱਖੀ, ਅਸੀਂ ਸਾਰੇ ਤੇਰੇ ਦਰ ਦੇ ਮੰਗਦੇ ਹਾਂ, ਸਾਡੇ ਸਾਰਿਆਂ ਤੇ ਖੈਰ ਕਰੀ। ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚੋਂ ਮੈਂ ਆਪਣੇ ਲਈ ਤੇ ਤੁਹਾਡੇ ਸਾਰਿਆਂ ਲਈ ਯਾਚਨਾ ਕਰਦਾ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਨੂੰ ਨਿਵਾਜਣ, ਗੁਰੂ ਤੇ ਗੁਰੂ ਕੀ ਸੰਗਤ ਕਿਰਪਾ ਕਰਕੇ ਮੁਆਫੀ ਬਖਸ਼ੇ, ਗੁਰਮਤ ਨਾਲ ਜੋੜੇ। ਇਹ ਗੁਰੂ ਕੇ ਚਰਨਾਂ ਚ ਅਰਦਾਸ ਬੇਨਤੀ ਹੈ ਜੀ।
ਆਪੇ ਪੁੰਨ ਸਭ ਆਪ ਕਰਾਏ, ਆਪ ਅਲਿਪਤ ਵਰਤੀਜੈ, ਆਪੇ ਸੁਖ ਦੁਖ ਦੇਵੈ ਕਰਤਾ, ਆਪੇ ਬਖਸ਼ ਕਰੀਜੈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।